ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ, ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ, ਰੱਖੋ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ। ਜੋ ਜੋ ਜੂਨੀ ਆਇਓ, ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ, ਰੱਖੋ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ। ਅੱਜ ਦਾ ਪਾਵਨ ਪਵਿੱਤਰ ਅਲਾਹੀ ਫਰਮਾਨ ਧੰਨ ਧੰਨ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਿਆ ਹੋਇਆ ਹੈ। ਆਪਾਂ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ। ਉਹਦੇ ਚ ਇੱਕ ਪੰਕਤੀ ਆਉਂਦੀ, ਪੰਕਜ ਮੋਹ ਪੱਗ ਨੀ ਚਾਲੇ। ਮਹਾਰਾਜ ਪੰਕਜ ਕਹਿੰਦੇ ਨੇ ਚਿੱਕੜ ਨੂੰ, ਕਹਿੰਦੇ ਜਿਵੇਂ ਚਿੱਕੜ ਵਿੱਚ ਬੰਦਾ ਫਸਿਆ ਹੋਏ, ਉਹਦੇ ਤੋਂ ਪੈਰ ਨਹੀਂ ਵਿੱਚੋਂ ਪੁੱਟਿਆ ਜਾਂਦਾ, ਤੇ ਕੋਲ ਕੋਈ ਗੁਰਮੁਖ ਪਿਆਰਾ ਖਲੋਤਾ ਹੋਵੇ ਤੇ ਆਪਾਂ ਕਈ ਨੂੰ ਮੈਨੂੰ ਹੱਥ ਫੜ ਕੇ ਤੇ ਮੈਨੂੰ ਬਾਹਰ ਕੱਢ ਦੇ। ਇਹ ਆਪਾਂ ਰੋਜ਼ ਪਾਠ ਕਰਦੇ ਹਾਂ ਪੰਕਜ, ਪੰਕ ਥੱਲੇ ਅੱਗੇ ਡੈਸ਼ ਤੇ ਜੋਧਾ ਭਾਵ ਹੁੰਦਾ ਚਿੱਕੜ। ਇਸ ਪੰਕਤੀ ਦੀ ਵਿਆਖਿਆ ਸਾਰੇ ਸ਼ਬਦ ਵਿੱਚ ਹੈ। ਮੈਂ ਇਹ ਲਫ਼ਜ਼ ਕਿਹਾ ਹੈ, ਅਸੀਂ ਅੰਗਰੇਜ਼ੀ ਚ ਇੱਕ ਲਫ਼ਜ਼ ਪੜ੍ਹਦੇ ਹਾਂ ਪ੍ਰੈਸੀ, ਸੰਕੇਪ ਰਚਨਾ, ਤੇ ਉਹਦਾ ਵਿਸਤਾਰ ਜਿਹੜਾ ਹੈ ਉਹ ਬੜਾ ਲੰਮਾ ਚੌੜਾ ਹੁੰਦਾ ਹੈ। ਇਸੇ ਪ੍ਰਕਾਰ ਅੱਜ ਦੇ ਪਾਵਨ ਪਵਿੱਤਰ ਫਰਮਾਨ ਦੀ ਸੰਕੇਪ ਰਚਨਾ ਪ੍ਰੈਸੀ ਇਹ ਹੈ ਵੀ ਮਹਾਰਾਜ ਅਸੀਂ ਮੋਹ ਮਾਇਆ ਦੇ ਚਿੱਕੜ ਚ ਫਸੇ ਹੋਏ ਹਾਂ, ਤੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਕੱਢ ਦੇ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤ ਕਰਕੇ ਸਮਝਾਉਣਗੇ, ਉਪਰਾਲਾ ਕਰੀਏ ਹਜ਼ੂਰ ਸਾਰਿਆਂ ਤੇ ਰਹਿਮਤਾਂ ਕਰਨ, ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਇਹ ਛੇਵੇਂ ਘਰ ਸੁਰਤਾਲ ਵਿੱਚ ਸ਼ਬਦ ਉਚਾਰਦੇ ਨੇ। ਅੱਗੇ ਆਇਆ ਅਸ਼ਟਪਦੀ, ਕਈ ਥਾਵਾਂ ਤੇ ਅਸ਼ਟਪਦੀਆਂ ਆਉਂਦਾ ਹੈ। ਜਦੋਂ ਅਸ਼ਟਪਦੀ ਆਵੇ ਤੇ ਇਹਦਾ ਭਾਵ ਹੁੰਦਾ ਇੱਕ ਵਚਨ, ਭਾਵ ਇੱਥੇ ਕੇਵਲ ਤੇ ਕੇਵਲ ਇੱਕ ਅਸ਼ਟਪਦੀ ਹੈ, ਤੇ ਜੇ ਅਸ਼ਟਪਦੀਆਂ ਆਉਣ ਤੇ ਭਾਵ ਬਹੁਤੇ ਹੋਣਗੇ। ਇੱਕ ਅਦਵੈਤ ਰੂਪੀ ਬ੍ਰਹਮ, ਇਹ ਆਪਾਂ ਰੋਜ਼ ਵਾਚਦੇ ਹਾਂ। ਆਪਾਂ ਜਿੰਨੇ ਵੀ ਜੀਵ ਹਾਂ ਆਪਾਂ ਦਵੈਤ ਵਿੱਚ ਹਾਂ, ਆਪਾਂ ਈਰਖਾ ਵਿੱਚ ਹਾਂ। ਇਹ ਕਾਲਾ, ਇਹ ਗੋਰਾ, ਇਹ ਗਰੀਬ, ਮੈਂ ਅਮੀਰ, ਇਹ ਤੇ ਆਦਿਕ ਸਾਡੇ ਅੰਦਰ ਇਹ ਦਵੈਤ ਪਈ ਹੈ, ਦਵੈਤ। ਲੇਕਿਨ ਪਰਿਪੂਰਨ ਪਰਮਾਤਮਾ ਇੰਨਾ ਅਦਵੈਤ ਹੈ, ਉਹਦਾ ਸੂਰ ਦੀਵਾ ਜਗਦਾ ਹੈ, ਰੱਬ ਦੇ ਦੀਵੇ ਦਾ ਚਾਨਣ ਗੁਰਦੁਆਰੇ ਤੇ ਵੀ ਪੈਂਦਾ, ਮੰਦਰ ਤੇ ਵੀ ਪੈਂਦਾ ਤੇ ਮਸੀਤ ਤੇ ਵੀ ਪੈਂਦਾ ਹੈ। ਰੱਬ ਦੇ ਦੀਵੇ ਦਾ ਚਾਨਣ ਵੇਸਵਾ ਦੇ ਚੁਬਾਰੇ ਤੇ ਵੀ ਪੈਂਦਾ ਹੈ, ਭਾਵ ਉਹਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਦਵੈਤ ਨਹੀਂ। ਮੇਰੇ ਸਾਹਮਣੇ ਇਕਦਮ ਯਹੂਦੀ ਮਤ ਦੀ ਸਾਖੀ ਆ ਗਈ ਹੈ, ਯਹੂਦੀਆਂ ਦੇ ਮੁਰਸ਼ਦ ਹੋਏ ਨੇ ਪੈਗੰਬਰ ਮੂਸਾ ਜੀ, ਉਹਨਾਂ ਦੀ ਜੀਵਨੀ ਚੋਂ ਪ੍ਰਸੰਗ ਮਿਲਿਆ। ਇਹ ਆਪਾਂ ਆਮ ਪ੍ਰਚਲਿਤ ਕਹਾਵਤ ਵੀ ਹੈ ਕਿ ਮੂਸਾ ਕੋ ਤੂਰ ਪਹਾੜ ਤੇ ਖੁਦਾ ਨਾਲ ਗੱਲਾਂ ਕਰਦਾ ਸੀ, ਇਹ ਕਹਾਵਤ ਅਖਾਉਤ ਹੈ ਆਮ ਲੋਕਾਂ ਚ। ਉਹਦੇ ਚੋਂ ਲਿਖਿਆ ਸੀ ਕਿ ਮੂਸੇ ਨੇ ਖੁਦਾ ਨੂੰ ਵੇਖਿਆ ਤੇ ਕਹਿਣ ਲੱਗਾ, ਖੁਦਾਵੰਦ ਕਰੀਮ, ਮੈਂ ਤੇਰਾ ਪੁੱਤਰ ਹਾਂ, ਤੇ ਜਦੋਂ ਕੋਈ ਪੁੱਤਰ ਗੱਭਰੂ ਹੋ ਜਾਏ ਤੇ ਉਹ ਮਾਪਿਆਂ ਦਾ ਹੱਥ ਵਟਾਉਂਦਾ ਹੈ, ਤੇ ਮੇਰੇ ਤੇ ਕਿਰਪਾ ਕਰ, ਮੈਂ ਥੋੜੀ ਬਹੁਤੀ ਤੇਰੀ ਮਦਦ ਕਰਾਂ। ਪਰਿਪੂਰਨ ਪ੍ਰਮਾਤਮਾ ਕਹਿਣ ਲੱਗੇ, ਪੁੱਤਰਾ ਤੂੰ ਆਪਣੀ ਡਿਊਟੀ ਸੰਭਾਲ ਤੇ ਮੈਨੂੰ ਆਪਣੀ ਸੰਭਾਲ ਤੇ। ਕਹਿਣ ਲੱਗੇ ਮੈਂ ਲਾਲ ਲਾਡੂ ਹੋਇਆ। ਕਹਿਣ ਲੱਗੇ ਇਉਂ ਕਰ, ਮੈਂ ਟਰਾਈ ਲੈਣਾ, ਤੂੰ ਇੱਕ ਨਗਰ ਨੂੰ ਰੋਟੀ ਦੇਣੀ ਹੈ, ਸਾਰੇ ਨੂੰ ਨਹੀਂ। ਉੱਥੇ ਮੈਂ ਲਿਖਿਆ ਪੜ੍ਹਿਆ ਵੀ ਮੂਸੇ ਨੇ ਨਿਗਾਹ ਮਾਰੀ, ਇੱਕ ਬੰਦਾ ਵਿਭਚਾਰੀ ਹੈ ਤੇ ਕਹਿਣ ਲੱਗਾ ਇਹ ਰੋਟੀ ਲੈਣ ਦੇ ਯੋਗ ਨਹੀਂ। ਇੱਕ ਨੇ ਕਿਤੇ ਸੂਰ ਨੂੰ ਕਤਲ ਕੀਤਾ, ਇਹ ਦੋ ਘਟਨਾਵਾਂ ਸਾਖੀ ਚ ਲਿਖੀਆਂ ਨੇ। ਕਹਿਣ ਲੱਗਾ ਇਹ ਰੋਟੀ ਦੇ ਲਾਇਕ ਨਹੀਂ, ਗੁਰੂ ਕਿਰਪਾ ਕਰੇ ਆਪਾਂ ਨੂੰ ਜੇਲ੍ਹ ਵਿੱਚ ਜਾਣ ਦਾ ਮੌਕਾ ਨਾ ਮਿਲੇ, ਮੈਨੂੰ ਜਾਣ ਦਾ ਬਹੁਤ ਮੌਕਾ ਮਿਲਿਆ। ਉੱਥੇ ਸ਼ਾਮ ਦੇ ਟਾਈਮ ਤੇ ਟੱਲੀ ਵੱਜਦੀ, ਜਿਹਨੂੰ ਕਹਿੰਦੇ ਸਭ ਅੱਛਾ, ਜਦੋਂ ਗਿਣਤੀ ਕਰਕੇ ਬੰਦ ਕਰਦੇ ਨੇ ਕੈਦੀਆਂ ਨੂੰ, ਤੇ ਕਹਿੰਦੇ ਸਭ ਅੱਛਾ, ਤੇ ਮੁੜ ਕੇ ਉਹ ਸਾਰਾ ਸੁਪਰਡੈਂਟ ਵਗੈਰਾ ਸਾਰੇ ਬਾਹਰ ਚਲੇ ਜਾਂਦੇ ਨੇ। ਹੁਣ ਵੇਖਿਆ ਕਿ ਸਭ ਅੱਛਾ ਹੋਇਆ ਹੀ ਨਹੀਂ। ਖੁਦਾ ਨੇ ਮੂਸੇ ਨੂੰ ਪੁੱਛਿਆ, ਭਲਿਆ ਤੇਰੀ ਨਿੱਕੀ ਜੀ ਡਿਊਟੀ ਲਾਈ ਤੇ ਤੂੰ ਦਿਓ ਨੂੰ ਰੋਟੀ ਕਿਉਂ ਨਹੀਂ ਦਿੱਤੀ? ਕਹਿਣ ਲੱਗਾ ਜੀ ਇਹ ਵਿਭਚਾਰੀ ਸੀ, ਇਹਨੇ ਸੂਰ ਨੂੰ ਮਾਰਿਆ, ਪਾਪੀ ਹੈ, ਤੇ ਰੱਬ ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਤਾਂ ਦਿੱਤੀ ਜਾਣਾ ਹੈ। ਜਿਹੜਾ ਪਰਿਪੂਰਨ ਪਰਮਾਤਮਾ ਉਹ ਸਾਡੇ ਔਗੁਣਾਂ ਨੂੰ ਨਹੀਂ ਵੇਦਾ, ਉਹਨੂੰ ਇਸ ਕਰਕੇ ਕਹਿੰਦੇ ਅਦਵੈਤ ਰੂਪੀ ਬ੍ਰਹਮ। ਦਵੈਤ ਈਰਖਾ, ਉਹਦੇ ਅੰਦਰ ਈਰਖਾ ਕੋਈ ਨਹੀਂ, ਇੱਕ ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਭਾਈ
ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ,
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜਿਹੜੀ ਵੀ ਕੋਈ ਜੂਨ ਵਿੱਚ ਆਇਆ ਨਾ ਉੱਥੇ ਉਲਝ ਗਿਆ। ਇਹਦੀ ਮਿਸਾਲ ਆਪਾਂ ਪਸ਼ੂਆਂ ਦੇ ਪੰਛੀਆਂ ਵਿੱਚ ਵੇਖਦੇ ਹਾਂ, ਨਿੱਕੇ ਨਿੱਕੇ ਪੰਛੀ ਚੋਗਾ ਚੁੱਕ ਕੇ ਲਿਆਉਂਦੇ ਨੇ। ਆਪਾਂ ਚਿੜੀ ਆਂਬੇ ਨੇ, ਹੁਣ ਤਾਂ ਸਾਡੀਆਂ ਪੱਕੀਆਂ ਕੋਠੀਆਂ ਬਣ ਗਈਆਂ ਤੇ ਆਪਾਂ ਚਿੜੀਆਂ ਵੀ ਡਾਕ ਕੱਤੀਆਂ। ਅੱਗੇ ਲੋਕਾਂ ਦੇ ਸ਼ਤੀਰਾਂ ਵਿੱਚ ਚਿੜੀਆਂ ਹੁੰਦੀਆਂ ਸਨ। ਗੁਰਮੁਖ ਗੁਰਮਤਿ ਦੀ ਵਿਚਾਰ ਕਰਦੇ ਹਾਂ ਨਾ ਤੇ ਇਕਦਮ ਸਾਡੇ ਕੋਲ ਹਜ਼ਾਰਾਂ ਦ੍ਰਿਸ਼ਟਾਂਤ ਆ ਜਾਂਦੇ, ਤੇ ਆਮ ਕਈ ਬੰਦੇ ਕਹਿੰਦੇ ਵੀ ਇਹ ਭੁੱਲ ਗਿਆ, ਭੁੱਲਿਆ ਨਹੀਂ, ਆਹ ਚਿੜੀਆਂ ਤੋਂ ਮੈਨੂੰ ਗੱਲ ਚੇਤੇ ਆ ਗਈ। ਸਤਵੇਂ ਪਾਤਸ਼ਾਹ ਦਾ ਤਾਂ ਤੁਸੀਂ ਇਤਿਹਾਸ ਪੜ੍ਹਦਾ, ਮੈਂ ਇਹ ਗੁਰੂ ਪ੍ਰਤਾਪ ਸਾਖੀ ਪੜ੍ਹੀ ਕਥਾ ਕੀਤੀ। ਇਹ ਗਰੀਬ ਬੰਦਾ ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰ, ਸਤਵੇਂ ਪਾਤਸ਼ਾਹ ਦੀ ਮਸਮੇ ਦੀ ਸਾਖੀ ਹੈ। ਕਹਿੰਦੇ ਕੋਈ ਨਹੀਂ ਗੁਰਮੁਖਾ, ਪਰਿਪੂਰਨ ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਉਹ ਜਾਨਵਰਾਂ ਨੂੰ ਚੋਗਾ ਪਾਉਂਦਾ ਹੈ ਤੇ ਜਾਨਵਰਾਂ ਦੀ ਅਸੀਸ ਦੇ ਨਾਲ ਉਹਦੇ ਘਰ ਬਰਕਤਾਂ ਆ ਗਈਆਂ। ਹੁਣ ਕਹਿਣ ਲੱਗਾ ਵੀ ਇਹ ਮਕਾਨ ਮੇਰੇ ਕੰਮ ਦੇ ਨਹੀਂ। ਉਹਨੇ ਮਕਾਨਾਂ ਨੂੰ ਢਵਾ ਕੇ ਤੇ ਨਵੇਂ ਮਕਾਨ ਪਾਏ, ਉਹਨਾਂ ਜਾਨਵਰਾਂ ਦੇ ਰਹਿਣ ਲਈ ਥਾਂ ਨਹੀਂ। ਜਾਨਵਰ ਚਲੇ ਗਏ, ਸਮੇਂ ਦੇ ਨਾਲ ਗਰੀਬੀ ਆ ਗਈ ਤੇ ਕਹਿਣ ਲੱਗਾ ਪਾਤਸ਼ਾਹ ਕੀ ਚੱਕਰ ਹੈ। ਕਹਿੰਦੇ ਗੁਰਮੁਖਾ, ਅੱਗੇ ਤੇਰੇ ਘਰੋਂ ਕੁਝ ਨਾ ਕੁਝ ਨਿਕਲਦਾ ਸੀ, ਹੁਣ ਤੇਰੇ ਘਰੋਂ ਨਿਕਲਦਾ ਨਹੀਂ। ਹੁਣ ਫਿਰ ਸ਼ੰਕਾ, ਕਿਉਂਕਿ ਮਾਫ਼ੀ ਦੇਣੀ, ਅਸੀਂ ਕਥਾ ਕਰਦੇ ਹਾਂ ਨਾ, ਅਸੀਂ ਕਥਾ ਵਿਚ ਇੰਨੀਆਂ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ ਭੁੱਲ ਜਾਂਦੇ ਤੇ ਸਾਨੂੰ ਇਹ ਗੱਲ ਤੇ ਘੇਰਦੇ ਨੇ, ਗਿਆਨੀ ਜੀ ਆਹ ਗੱਲ ਕਿਉਂ ਕਹੀ, ਇਹ ਸਾਡੇ ਨਾਲ ਹੋ ਜਾਂਦਾ ਜੇ। ਅਸੀਂ ਮਨੁੱਖ, ਅਸੀਂ ਰੱਬ ਨਹੀਂ। 50 ਗੱਲਾਂ ਚੰਗੀਆਂ ਕੀਤੀਆਂ ਤੇ 50 ਚੰਗੀਆਂ ਚੁਣ ਲਓ ਤੇ ਸਾਨੂੰ ਦੋ ਦੀ ਤਾਂ ਮਾਫ਼ੀ ਦੇ ਦਿਓ ਨਾ, ਕਥਾ ਕਰਦੇ ਹਾਂ, ਦੋ ਦੀ ਮਾਫ਼ੀ ਤਾਂ ਦੇ ਦਿਓ, ਪਰ ਦੋ ਦੀ ਵੀ ਨਹੀਂ ਦਿੰਦੇ। ਗਿਆਨੀ ਜੀ ਉਹ ਚਿੜੀਆਂ ਬ੍ਰਹਮ ਗਿਆਨੀ ਸਨ, ਮੈਂ ਨਾਲ ਦਰੰਦਾ ਵਾਰ ਉੱਥੋਂ ਤੁਸੀਂ ਪੜ੍ਹ ਲੈਣਾ। ਉਹਨਾਂ ਦੇ ਕਿਸੇ ਕਰਮ ਕਰਕੇ ਗੁਰਮਤੀ ਉਹਨਾਂ ਨੂੰ ਸੋਝੀ ਸੀ, ਪਰ ਇਹ ਜੂਨੀ ਵਿੱਚ ਆਉਣ ਕਰਕੇ ਕਹਿਣ ਲੱਗੇ ਹੁਣ ਆ ਤਾਂ ਗਏ, ਆਪਾਂ ਕੁਝ ਕਰੀਏ। ਉਹਨਾਂ ਸੰਸਕਾਰਾਂ ਦੇ ਅੰਦਰ ਕਾਰਨ ਕਰਕੇ ਉਹਨਾਂ ਦੇ ਅੰਦਰ ਸੋਝੀ ਸੀ। ਭਾਵ ਜਿਹੜੀ ਜਿਹੜੀ ਜੂਨ ਵਿੱਚ ਬੰਦਾ ਆਉਂਦਾ, ਆਪਾਂ ਵੇਹਨੇ ਹਾਂ ਆਪਣੇ ਕੋਲ ਜਾਨਵਰ ਨੇ, ਮੱਝਾਂ ਗਾਵਾਂ ਨੇ, ਆਪਾਂ ਗਾਂ ਚੋਣ ਲੱਗੀਏ ਤੇ ਦੁੱਧ ਚੜਾ ਜਾਂਦੀ ਹੈ, ਤੇ ਵੱਛੀ ਤੇ ਵੱਛਾ ਛੱਡੀਏ ਤੇ ਦੁੱਧ ਲਾਹ ਦਿੰਦੀ ਹੈ। ਉਹਨੇ ਕਿਹੜੀ ਕਮਾਈ ਕਰਕੇ ਖਵਾਉਣੀ ਹੈ? ਵੱਛੀ ਤੇ ਵੱਛੇ ਨੂੰ ਚੱਟੇਗੀ, ਦੂਜੀ ਗਾਂ ਦਾ ਵੱਛਾ ਆਵੇਗਾ ਤੇ ਉਹਨੂੰ ਉਹ ਛੜ ਮਾਰੇਗੀ। ਇਹਨੂੰ ਕਹਿੰਦੇ ਜੋ ਜੋ ਜੂਨੀ ਅਰਜਾਇਓ, ਜੋ ਜੋ ਜੂਨੀ ਆਇਓ ਤੇ ਤੇ ਅਰਜਾਇਓ। ਜਦੋਂ ਮੈਂ ਪੰਕਤੀ ਇੱਥੇ ਗੁਰੂ ਪਾਤਸ਼ਾਹ ਤਾਬਿਆ ਪੜ੍ਹੀ ਨਾ, ਤੇ ਮੇਰਾ ਇਕਦਮ ਸਿਰ ਧੰਨ ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਗਿਆ। ਆਹ ਪੰਕਤੀ ਪੜ੍ਹਦਿਆਂ ਸਾਰ ਕਿਉਂ, ਮੈਂ ਕਿਹਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜੋ ਤੂੰ ਕਿਹਾ ਦਰੁਸਤ ਹੈ, ਪਰ ਮਹਾਰਾਜ ਜੇ ਤੂੰ ਕਿਰਪਾ ਕਰਦੇ ਤੇ ਜੂਨੀਆਂ ਨੂੰ ਵੀ ਸੋਝੀ ਆ ਜਾਂਦੀ ਹੋ, ਜੇ ਤੂੰ ਕਿਰਪਾ ਕਰਦੇ ਨਾ ਤੇ ਜਾਨਵਰਾਂ ਨੂੰ ਸੋਝੀ ਵੀ ਆ ਜਾਂਦੀ। ਉਹਦਾ ਕਾਰਨ ਮੈਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਤੇਰਾ ਪੜੋਤਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਇਤਿਹਾਸ ਦੀ ਸਾਖੀ ਹੈ, ਜਿਹੜੇ ਰੰਗੜ ਲੋਕ ਸਨ ਉਹ ਆਈਆਂ ਸੰਗਤਾਂ ਨੂੰ ਰਾਹ ਦੇ ਵਿੱਚ ਲੁੱਟਦੇ ਸਨ ਰੰਗੜ। ਇਹ ਤੁਸੀਂ ਜੇ ਕੱਢਣ ਕਿਸੇ ਮੇਰੇ ਭੈਣ ਭਰਾ ਨੇ ਪੜ੍ਹਨਾ ਹੋਵੇ ਨਾ, ਤੇ ਭਾਈ ਵੀਰ ਸਿੰਘ ਦੀ ਲਿਖਤ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਜੀਵਨੀ ਦਾ ਦੂਜਾ ਹਿੱਸਾ, ਉਹਨੂੰ ਆਪਾਂ ਉਤਰਾਰਧ ਕਹਿੰਦੇ ਹਾਂ। ਉਹਦੇ ਲਿਖਿਆ ਘੋੜੇ ਨੂੰ ਆਣ, ਜੇ ਕਿ ਸਾਹਿਤ ਨੇ ਘੋੜੇ ਨੂੰ ਆਣ ਕਵਿਤਾ ਵਿੱਚ ਹੈ। ਸਤਿਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਆਖਿਆ ਵੀ ਗੁਰਮੁਖੋ ਭੱਜੇ ਜਾਂਦੇ ਤੇ ਵਾਰ ਨਹੀਂ ਕਰੀਦਾ, ਤੇ ਆਪਣੇ ਕੋਲ ਥੋੜੀ ਦੀ ਚਾਕਤ ਆ ਜਾਏ ਨਾ, ਆਪਾਂ ਗੁਰੂ ਦੀ ਪਰਵਾਹ ਨਹੀਂ ਕਰਦੇ। ਪਰ ਮਿੱਤਰਾ ਯਾਦ ਰੱਖ, ਭਾਵੇਂ ਕਿੰਨਾ ਵੀ ਆਕੜ ਆਕੜ ਕੇ ਤੁਰ, ਪਰ ਗੁਰੂ ਅੱਗੇ ਝੁਕਣਾ ਪੈਣਾ, ਤੇਰੀ ਆਕੜ ਤੇਰੀ ਚੌਧਰ ਨੇ ਅੱਗੇ ਨੂੰ ਜਾਣਾ। ਆਪਾਂ ਕਹਿੰਦੇ ਮੈਂ ਗੁਰੂ ਨੂੰ ਕੀ ਜਾਣਦਾ, ਆਪਾਂ ਤਾਂ ਕਰਕੇ ਵੀ ਮੁਕਰ ਜਾਂਦੇ ਹਾਂ, ਮਾਫ਼ੀ ਮੰਗ ਕੇ ਮੁਕਰ ਜਾਂਦੇ ਹਾਂ। ਪਰ ਯਾਦ ਰੱਖਣਾ, ਗੁਰੂ ਦੀ ਤਾਕਤ ਬੜੀ ਮਜ਼ਬੂਤ ਹੈ। ਉੱਥੇ ਲਿਖਿਆ ਵੀ ਰੰਗੜਾ ਭੱਜੇ ਜਾਂਦੇ ਤੇ ਸਿੰਘਾਂ ਨੇ ਵਾਰ ਕੀਤਾ, ਗੁਰੂ ਪਾਤਸ਼ਾਹ ਨੇ ਆਖਿਆ ਭੱਜਿਆਂ ਦੀ ਵਾਰ ਨਹੀਂ ਕਰੀਦਾ। ਕਹਿਣ ਲੱਗੇ ਵੇਖ ਲਾਂਗੇ। ਬਾਅਦ ਵਿੱਚ ਕਲਗੀਧਰ ਬਾਪੂ ਨੇ ਆਪਣਾ ਘੋੜਾ ਪਿੱਛੇ ਨੂੰ ਮੋੜ ਲਿਆ, ਤੇ ਜਦੋਂ ਗੁਰੂ ਪਿੱਛੇ ਨੂੰ ਘੋੜਾ ਮੋੜ ਲਿਆ ਤੇ ਆਪਾਂ ਕਿਵੇਂ ਅੱਗੇ ਵੱਧ ਜਾਂਗੇ? ਉੱਥੇ ਲਿਖਿਆ ਵੀ ਸਿੱਖਾਂ ਨੂੰ ਜੋ ਭਾਗ ਭਾਜੜ ਪੈ ਗਈ ਨਾ, ਤੇ ਆਪਾਂ ਰੋਜ਼ ਪਾਠ ਕਰਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਾਇਆ, ਆਪਾਂ ਦੁੱਖ ਦੇ ਮੌਕੇ ਤੇ ਰੱਬ ਨੂੰ ਚੇਤੇ ਕਰਦੇ, ਸੁੱਖ ਦੇ ਮੌਕੇ ਤੇ ਨਹੀਂ। ਤੁਲਸੀ ਦਾਸ ਜੀ ਨੇ ਰਾਮ ਚਰਿਤ੍ਰ ਮਾਨਸ ਵਿੱਚ ਬੜੀ ਪੰਕਤੀ ਢੁਕਵੀਂ ਲਿਖੀ, ਬੜੀ ਸੁੰਦਰ। ਉਹ ਕਹਿੰਦੇ ਨੇ ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਏ, ਜੋ ਸੁੱਖ ਮੈਂ ਸਿਮਰਨ ਕਰੇ ਦੁੱਖ ਨਾ ਕਹੂੰ ਹੋਏ। ਇਹਦਾ ਅਰਥ ਹੈ ਵੀ ਦੁੱਖ ਦੇ ਮੌਕੇ ਤੇ ਬੰਦਾ ਪਰਮਾਤਮਾ ਨੂੰ ਚੇਤੇ ਕਰਦਾ, ਪਰ ਸੁੱਖ ਦੇ ਮੌਕੇ ਤੇ ਨਹੀਂ ਕਰਦਾ। ਅਗਰ ਕਰ ਲੈ ਦੁੱਖ ਆਉਂਦਾ ਹੀ ਨਹੀਂ। ਭਾਜ ਪੈ ਗਈ ਤੇ ਸਿੰਘਾਂ ਨੇ ਘੋੜੇ ਅੱਗੇ ਲਕੀਰ ਕੱਢ ਕੇ ਆਖਿਆ ਘੋੜਿਆ ਅਨੀਲਿਆ, ਤੈਨੂੰ ਗੁਰੂ ਦੀ ਆਣ, ਇਸ ਗੱਲ ਨੂੰ ਮੇਰੇ ਭੈਣੋ ਭਰਾਓ ਚਿਥਣੋ, ਸਾਡੇ ਨਾਲ ਘੋੜਾ ਚੰਗਾ ਜੇ, ਕਿਉਂ ਉਹਨੂੰ ਗੁਰੂ ਦੀ ਚਰਨ ਛੋਹ ਹੈ, ਤੇ ਭਾਈ ਵੀਰ ਸਿੰਘ ਲਿਖਦੇ ਨੇ ਵੀ ਘੋੜੇ ਨੇ ਪੈਰ ਗੱਡ ਲੈ, ਘੋੜੇ ਨੇ ਪੈਰ ਗੱਡ ਲੈ ਤੇ ਕਲਗੀਧਰ ਬਾਪੂ ਹੱਸ ਕਹਿਣ ਲੱਗੇ, ਪਿਆਰ ਦੇ ਨਾਲ ਕਹਿਣ ਲੱਗੇ, ਘੋੜਿਆ ਮਸੰਦ ਜਾਪਦਾ ਆਪਣੇ ਭਾਈਚਾਰੇ ਦੀ ਗੱਲ ਮੰਨ ਲਈ ਹੁਣ। ਇਹਦੇ ਵਿੱਚੋਂ ਸਾਨੂੰ ਇੱਕ ਇਹ ਸਿੱਖਿਆ ਵੀ ਮਿਲਦੀ ਹੈ, ਸਿੰਘਾਂ ਨੇ ਘੋੜੇ ਨੂੰ ਆਖਿਆ ਤੈਨੂੰ ਗੁਰੂ ਦੀ ਸਹੁੰ ਹੀ, ਤੇ ਘੋੜਾ ਖਲੋ ਗਿਆ, ਆਪਾਂ ਤਾਂ 50 ਰੁਪਈਆਂ ਪਿੱਛੇ 50 ਸਵਾਂ ਖਾ ਜਾਂਦੇ ਹਾਂ, ਆਪਾਂ ਤਾਂ 50 ਰੁਪਈਏ ਪਾਸੇ 50 ਸਵਾਂ ਖਾਣ ਨੂੰ ਤਿਆਰ ਹਾਂ। ਰਹਿਤ ਨਾਮੇ ਪੜ੍ਹੋ, ਸਬਤ ਨਾ ਕਰ ਗੁਰ ਸਾਜ ਕੀ, ਝੂਠਾ ਟਿਕੇ ਨਾ ਕੋਏ, ਸਾਚੋ ਜੋਨੀ ਪਰ ਭੁਗੇ, ਕੁਰੂ ਕੈਸੀ ਥਾਏ। ਸਿੱਖਾ ਸੱਚੀ ਸਹੁੰ ਵੀ ਨਾ ਖਾ, ਸੱਚੀ ਵਾਸਤੇ ਵੀ ਜੂਨਾਂ ਭੋਗਣੀਆਂ ਪੈਣਗੀਆਂ, ਤੇ ਜੇ ਖਾਧੀ ਝੂਠੀ ਤੇਰਾ ਤੈਨੂੰ ਝੱਲੇਗਾ ਕੌਣ। ਤੂੰ ਮੇਰੇ ਪਾਤਸ਼ਾਹ ਕਹਿੰਦੇ ਜੋ ਜੋ ਜੂਨੀ ਉਰਜਾਇਓ ਤੇ ਉਰਜਾਇਓ, ਜਿਹੜੀ ਜਿਹੜੀ ਜੂਨ ਵਿੱਚ ਆਇਆ ਉਹਦੇ ਵਿੱਚ ਉਲਝ ਗਿਆ ਹੈ,
ਮਾਨਸ ਜਨਮ ਸੰਜੋਗ ਪਾਇਆ।
ਇਹ ਭਾਈ ਮਨੁੱਖਾ ਜਨਮ ਤੇਰੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਪਰਮਾਤਮਾ ਨਾਲ ਜੁੜਨ ਦਾ, ਤੇ ਇਹਦੀ ਕੀਮਤ ਨੂੰ ਸਮਝਣਾ ਕਰ, ਇਹਦੀ ਕਦਰ ਕਰ। ਆਪਾਂ ਰੋਜ਼ ਪਾਠ ਕਰਦੇ ਹਾਂ, ਭਈ ਪ੍ਰਾਪਤ ਮਾਨੁਖ ਦਿਓਰੀਆ। ਇਹ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ, ਅੱਗੇ ਆਪਣੇ ਬੁਗੇ ਹੁੰਦੇ ਸਨ ਲੱਕੜ ਦੇ, ਤੇ ਆਮ ਕਰਕੇ ਨਿੱਕੇ ਨਿੱਕੇ ਬੱਚਿਆਂ ਨੇ ਜਦੋਂ ਮਾਂ ਨੇ ਰੋਟੀ ਦੇਣੀ ਦਲੀਜ਼ ਵਿੱਚ ਬਹਿ ਜਾਣਾ ਤੇ ਮਾਂ ਨੇ ਕਹਿਣਾ ਪੁੱਤ ਦਲੀਜ਼ ਚ ਰੋਟੀ ਨਹੀਂ ਖਾਈ ਦੀ, ਮੰਜੇ ਤੇ ਬਹਿ ਜਾ। ਦਲੀਜ਼ ਕਹਿੰਦੇ ਨੇ ਪੰਜਾਬੀ ਦਾ ਲਫ਼ਜ਼, ਅੱਜ ਖਤਮ ਹੋ ਗਏ ਦਲੀਜ਼। ਦਿਓਰੀਆ ਦਾ ਭਾਵ ਹੈ ਦਲੀਜ਼, ਜਿਵੇਂ ਜਿਹੜੀ ਉਹ ਦਲੀਜ਼ ਹੈ ਨਾ, ਉਹ ਸਾਡੀ ਮਰਜ਼ੀ ਵੀ ਆਪਾਂ ਅੰਦਰ ਹੋ ਜਾਈਏ, ਸਾਡੀ ਮਰਜ਼ੀ ਆਪਾਂ ਬਾਹਰ ਹੋ ਜਾਈਏ। ਇਸੇ ਪ੍ਰਕਾਰ ਪਿਆਰੋ, ਆਪਾਂ ਨੂੰ ਮਨੁੱਖਾ ਜਨਮ ਦਲੀਜ਼ ਮਿਲਿਆ, ਇਹ ਆਪਾਂ ਚੋਣ ਕਰਨੀ ਵੀ ਆਪਾਂ ਕਰਤਾਰ ਵਾਲੇ ਪਾਸੇ ਵੱਲ ਜਾਣਾ ਕਿ ਸੰਸਾਰ ਵਾਲੇ ਪਾਸੇ ਵੱਲ ਜਾਣਾ। ਦੋ ਪਾਸੇ ਨੇ, ਇਹ ਕਰਤਾਰ ਦਾ ਪਾਸਾ, ਇੱਕ ਸੰਸਾਰ ਦਾ ਪਾਸਾ। ਆਪਾਂ ਰੋਜ਼ ਹੀ ਪਾਠ ਕਰਦੇ ਹਾਂ, ਇਹ ਉਹ ਸੰਸਾਰ ਵਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਆਪਾਂ ਨੂੰ ਫਜ਼ੂਲ ਸੰਸੇ ਪਏ ਨੇ, ਮੈਂ ਮਰ ਗਿਆ ਤੇ ਪਤਾ ਨਹੀਂ ਮੇਰੇ ਪਰਿਵਾਰ ਦਾ ਕੀ ਬਣੇਗਾ। ਉਹ ਭਲਿਆ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਦਾ ਸ੍ਰੀ ਰਾਗ ਵਿੱਚ ਸ਼ਬਦ ਆਉਂਦਾ ਹੈ, ਸ੍ਰੀ ਰਾਗ ਮਹੱਲਾ ਪਹਿਲਾ ਸ਼ਲੋਕ, ਗੁਰਦੇਵ ਕਹਿੰਦੇ ਪਰੰਦੇ ਨਾ ਗ੍ਰਾਹ ਦਰ, ਦਰਖਤ ਆਪ ਆਸ ਕਰ, ਦੇਹਾਂਤ ਸੋਈ ਏਕ ਤੂਈ ਏਕ ਤੂਈ। ਇਹਦਾ ਅਰਥ ਹੈ ਵੀ ਪੰਛੀਆਂ ਦੇ ਕੋਲ ਨਾ ਘਰ ਹੈ ਤੇ ਨਾ ਨਕਦੀ ਹੈ, ਕੈਸ਼ ਕੋਈ ਨਹੀਂ ਪੰਛੀਆਂ ਕੋਲ। ਪਰੰਦੇ ਪੰਛੀ ਨਾ ਗ੍ਰਹਿ ਦਰ, ਗ੍ਰਹਿ ਗ੍ਰਹਿ ਘਰ ਜਰ ਨਕਦੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ ਪੰਛੀਆਂ ਤੋਂ ਸਿੱਖਿਆ ਲੈ ਲਾ, ਨਾ ਉਹਨਾਂ ਕੋਲ ਨਕਦੀ ਹੈ ਨਾ ਉਹਨਾਂ ਕੋਲ ਘਰ ਹੈ, ਉਹ ਫਿਰ ਵੀ ਕਹਿੰਦੇ ਤੂੰ 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 ਵਾਹਿਗੁਰੂ ਤੂੰ ਹੈ, ਤੇ ਭਲਿਆ ਤੇਰੇ ਕੋਲ ਘਰ ਵੀ ਤੇ ਜੇਬ ਚ ਰੁਪਈਏ ਚ ਪਾਏ ਹੋਏ ਨੇ, ਅਜੇ ਵੀ ਰੱਬ ਦਾ ਧੰਨਵਾਦ ਨਹੀਂ ਕਰਦਾ। ਇਸ ਕਰ ਗੁਰਮੁਖਾ ਜਿਹੜਾ ਇਹ ਮਨੁੱਖਾ ਜਨਮ ਤੈਨੂੰ ਮਿਲਿਆ ਨਾ, ਇਹ ਤੂੰ ਤੂੰ ਕਰਨ ਨੂੰ ਮਿਲਿਆ, ਲੇਕਿਨ ਬਦਕਿਸਮਤੀ ਆਪਾਂ ਮੈਂ ਕਰਦੇ ਹਾਂ। ਤੂੰ ਤੂੰ ਕਰਤਾ ਤੂੰ ਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿੜ ਗਿਆ, ਜਦ ਦੇਖਾਂ ਤਾਂ ਤੂੰ। ਮੇਰੇ ਪਾਤਸ਼ਾਹ ਕਹਿੰਦੇ ਭਲਿਆ ਇਹ ਮਨੁੱਖਾ ਜਨਮ ਤੈਨੂੰ ਭਾਗਾਂ ਨਾਲ ਮਿਲਿਆ, ਇਹਦੀ ਕਦਰ ਕਰਨਾ ਕਰ।
ਤਾਂ ਕੀ ਹੈ ਓਟ ਸਾਧ,
ਉਸ ਪਰੀ ਇੱਥੇ ਪਛਾਣ ਲਾਉਣਾ, ਉਹ ਪਰਿਪੂਰਨ ਪਰਮਾਤਮਾ ਦੀ ਜਿਹੜਾ ਓਟ ਆਸਰਾ ਉਹਨੂੰ ਸਮਝਣਾ ਕਰ।
ਰਾਖੋ ਦੇ ਕਰ ਹਾਥ,
ਇਹ ਅਰਦਾਸ ਕਰ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰਕੇ ਹੱਥ ਦੇ ਕੇ ਰੱਖੜਾ ਕਰ। ਜਿਹੜੇ ਪੁਰਾਣੀ ਸੰਪਰਦਾ ਪੜਾਇਆ ਜਾਂਦਾ ਨਾ, ਉੱਥੇ ਉਹਨਾਂ ਦੀ ਬੋਲੀ ਸੰਪਰਦਾਵਾਂ ਦੀ ਜਮਕੀ ਠਮਕੀ, ਵਿਸਰਾਮ ਅਰਧ ਵਿਸਰਾਮ। ਇਸ ਕਰਕੇ ਅਰਦਾਸ ਕਰੀਏ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਰੱਖਣਾ ਕਰੋ।
ਕਰ ਕਿਰਪਾ ਮਿਲੋ ਹਰ ਰਾਜਾ,
ਇਹ ਹਰੀ ਰਾਜਾ ਵਾਹਿਗੁਰੂ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲੀ ਰੱਖੋ। ਗੁਰਮੁਖੋ ਦਿੱਲੀ ਦੇ ਵਿੱਚ ਇੱਕ ਸਮਾਗਮ ਹੋਇਆ ਧਰਮ ਇਹ ਸਰਬ ਧਰਮ ਸੰਮੇਲਨ, ਤੇ ਉਹ ਸੰਮੇਲਨ ਦੇ ਵਿੱਚ ਅੰਗਰੇਜ਼ਾਂ ਨੇ ਵੱਖ ਵੱਖ ਧਰਮਾਂ ਦੇ ਧਾਰਮਿਕ ਆਗੂਆਂ ਨੂੰ ਬੁਲਾਇਆ, ਸੱਦੇ ਦਿੱਤੇ। ਸਾਡੇ ਸਿੱਖ ਭਾਈਚਾਰੇ ਸਿੱਖ ਸਮਾਜ ਵੱਲੋਂ ਸੰਤ ਬਾਬਾ ਅਦਰ ਸਿੰਘ ਜੀ ਮਸਤੂ ਆਉਣੇ ਵਾਲੇ ਗਏ, ਉਹਨਾਂ ਨਾਲ ਗੱਲ ਕੀਤੀ ਤੇ ਕਹਿ ਬਾਬਾ ਅਦਰ ਸਿੰਘ ਜੀ ਕਹਿਣ ਲੱਗੇ ਉਹਨਾਂ ਦੇ ਜਿਹੜੇ ਉਪਦਭਾਸ਼ੀ ਹੋਣਗੇ ਵੀ ਭਾਈ ਸਾਡੀ ਬੇਨਤੀ ਹੈ, ਸਾਡਾ ਕੁੰਨੀ ਜੀ ਮੈਨੂੰ ਕਹੀਂ ਦੱਸੋ। ਕਹਿੰਦੇ ਸਾਡੇ ਧਰਮ ਦੇ ਵਿੱਚ ਮਨੁੱਖ ਵੱਡਾ ਨਹੀਂ, ਸਾਡੇ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵੱਡੇ ਨੇ। ਮੈਂ ਉਹਨਾਂ ਦਾ ਸੇਵਾਦਾਰ ਤੇ ਆਇਆ, ਮੈਂ ਸਿੱਖ ਧਰਮ ਦਾ ਇੱਕ ਨਿਮਾਣਾ ਜਿਹਾ ਸਿੱਖ ਹਾਂ ਤੇ ਸਾਡਾ ਮਾਲ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ। ਕਹਿੰਦੇ ਦੱਸੋ ਗਾਂ ਦੱਸੋ। ਕਹਿਣ ਲੱਗੇ ਅਸੀਂ ਸ਼ਾਮਲ ਹੋਵਾਂਗੇ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਸਵਾਰਾ ਹਾਥੀ ਤੇ ਹੋਵੇਗਾ, ਅਗਲੇ ਪਾਸੇ ਪੰਜ ਪਿਆਰੇ ਸਵਾਰ ਹੋਣਗੇ, ਅੱਗੇ ਪਾਸੇ ਨੇਜਿਆਂ ਵਾਲੇ ਸਿੰਘ ਹੋਣਗੇ, ਤੇ ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦਿਆਂ ਤੁਹਾਡੇ ਸੰਮੇਲਨ ਚ ਆਉਣਾ, ਤੇ ਜੇ ਤੁਹਾਨੂੰ ਮਨਜ਼ੂਰ ਹੈ ਤੇ ਠੀਕ, ਨਹੀਂ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ। ਉਹਨੇ ਕਿਹਾ ਸਾਨੂੰ ਮਨਜ਼ੂਰ ਹੈ। ਉੱਥੇ ਮੈਂ ਬਜ਼ੁਰਗਾਂ ਕੋਲੋਂ ਸੁਣਿਆ ਸੰਤ ਬਾਬਾ ਕਰਤਾਰ ਸਿੰਘ ਦਾ ਆਪਣੇ ਚਾਚਾ ਜੀ ਕੋਲੋਂ ਕਿ ਸੰਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰ ਰਹੇ ਸਨ। ਉਦੋਂ ਆਪਣੇ ਜਾਰਜ ਪੰਚਮ ਸੀ ਹਿੰਦੁਸਤਾਨ ਵਿੱਚ, ਮਹਾਂਪੁਰਸ਼ਾਂ ਨੇ ਧਾਰਨਾ ਲਾਈ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਹੁਣ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ, ਗੁਰਮੁਖੀ ਨੂੰ ਕਹਿਣ ਲੱਗਿਆ ਵੀ ਬਾਬਾ ਜੀ ਨੇ ਕੀ ਆਖਿਆ। ਉਹ ਕਹਿੰਦਾ ਬਾਬਾ ਜੀ ਨੇ ਇਹ ਆਖਿਆ ਕੋ ਹਰ ਸਮਾਨ ਨਹੀਂ ਰਾਜਾ, ਰੱਬ ਦੇ ਬਰਾਬਰ ਰਾਜਾ ਕੋਈ ਨਹੀਂ। ਇਹ ਬਾਣੀ ਦੀ ਪੰਕਤੀ ਹੈ, ਇਹ ਭੂਪਤ ਸਭ ਚਾਰ ਦਿਵਸ ਕੇ ਝੂਠੇ ਕਰ ਦਵਾਜਾ। ਇਹ ਰਾਜੇ ਚਾਰ ਦਿਨ ਦਾ ਵਿਖਾਲਾ ਕਰਦੇ ਨੇ, ਝੂਠਾ ਇਹਨਾਂ ਰਾਜਿਆਂ ਨਹੀਂ ਰਹਿਣਾ। ਔਰ ਕਹਿੰਦੇ ਜਾਰਜ ਪੰਚਮ ਨੇ ਜੋੜਾ ਤੇ ਜਰਾਬਾਂ ਲਾਹ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ ਬਾਬਿਓ ਤੁਸੀਂ ਠੀਕ ਕਹਿੰਦੇ ਹੋ। ਉਹ ਗੱਲ ਇੱਥੇ ਪਾਤਸ਼ਾਹ ਕਹਿੰਦੇ ਨੇ ਭਾਈ ਬੇਨਤੀ ਕਰੀਏ, ਇਹ ਵਾਹਿਗੁਰੂ ਤੂੰ ਰਾਜਾ ਹੈ, ਕਿਉਂਕਿ ਪੜ੍ਹਨੇ ਕੋ ਹਰ ਸਮਾਨ ਨਹੀਂ ਰਾਜਾ, ਇਹ ਵਾਹਿਗੁਰੂ ਤੂੰ ਸਾਰਿਆਂ ਦਾ ਵੱਡਾ ਰਾਜਾ, ਰਾਜੇ ਵੀ ਤੇਰੇ ਕੋਲ ਮੰਗਦੇ ਨੇ, ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਨਾਲ ਮਿਲਣਾ ਕਰੋ।
ਅਨਕ ਜਨਮ ਭ੍ਰਮ ਥਿਤ ਨਹੀਂ ਪਾਈ।
ਗੁਰਮੁਖੋ ਪਤਾ ਨਹੀਂ ਆਪਾਂ ਕਿੰਨੀਆਂ ਜੂਨਾਂ ਵਿੱਚ ਗੇੜੇ ਕੱਢੇ ਨੇ। ਇਹ ਜੀਵ ਆਪਣੇ ਸੰਸਕਾਰਾਂ ਕਰਕੇ ਵਾਸ਼ਨਾ ਕਰਕੇ ਅੱਗੇ ਅੱਗੇ ਤੁਰਿਆ ਜਾਂਦਾ ਔਰ ਟਿਕਾਣਾ ਨਹੀਂ ਮਿਲਦਾ।
ਕਰੋ ਸੇਵਾ ਗੁਰ ਲਾਗੋ ਚਰਨ।
ਸਤਿਗੁਰੂ ਪੰਚਮ ਪਾਤਸ਼ਾਹ ਨੇ ਜਿਵੇਂ ਆਪਾਂ ਕਹਿੰਦੇ ਰੋਗ ਦਾਰੂ ਦੋਵੇਂ ਬੁੱਝੇ ਸੁਬਹ ਸਜਾਣ, ਆਪਾਂ ਮੈਡੀਕਲ ਸਟੋਰ ਤੋਂ ਦਵਾਈ ਲੈਂਦੇ ਹਾਂ, ਉਹ ਕਹਿੰਦਾ ਭਾਈ ਸਾਹਿਬ ਜੀ 45 ਰੁਪਈਏ ਦੇ ਦਿਓ, ਤੇ ਡਾਕਟਰ ਕੋਲ ਗਏ ਹਾਂ ਤੇ ਉਹਨੇ ਸਾਡੀ ਨਬਜ਼ ਵੇਖੀ, ਕਹਿਣ ਲੱਗਾ ਜੀ 500 ਰੁਪਈਆ ਰੱਖ ਜਾਓ। ਆਪਾਂ ਰਹੋ ਨਾ ਕਹਿੰਦੇ ਵੀ ਕਿਹੋ ਜਿਹੀ ਗੱਲ ਬਣੀ ਕਿ ਉਹਨੇ 45 ਦੀ ਦਵਾਈ ਦਿੱਤੀ ਹੈ ਤੇ ਇਹਨੇ ਦਿੱਤਾ ਲਿਆ ਕੱਖ ਨਹੀਂ, ਤੇ ਸਾਡੀ ਨਬਜ਼ ਵਿੱਚ ਕਹਿੰਦਾ 500 ਦੇ ਦਿਓ। ਉਹਦੀ ਮਾਨਤਾ ਵੀ ਉਹਨੂੰ ਰੋਗ ਦਾ ਪਤਾ ਹੈ, ਜੇ ਰੋਗ ਨਾ ਦੱਸਦਾ ਤੇ ਦਵਾਈ ਆਪਾਂ ਭਾਵੇਂ ਸਾਰਾ ਮੈਡੀਕਲ ਸਟੋਰ ਖਾ ਜਾਂਦੇ, ਸਾਨੂੰ ਆਰਾਮ ਨਹੀਂ ਸੀ ਆਉਣਾ। ਜਿਹੜਾ ਗੁਰੂ ਹੈ ਨਾ ਇਹ ਵੈਦ ਹੈ, ਇਹ ਡਾਕਟਰ ਹੈ, ਇਹ ਸਾਨੂੰ ਦਵਾਈ ਦੱਸਦਾ ਹੈ। ਇਸ ਕਰਕੇ ਗੁਰਦੇਵ ਕਹਿੰਦੇ ਨੇ ਭਾਈ ਕਰੋ ਸੇਵਾ ਗੁਰ ਲਾਗੋ ਚਰਨ, ਗੁਰੂ ਦੀ ਸੇਵਾ ਕਰਨੀ ਇਹ ਭਾਈ ਫੀਸ ਦੇਣੀ ਹੈ, ਗੁਰੂ ਦੇ ਚਰਨਾਂ ਨਾਲ ਲੱਗਣਾ ਕਰੋ।
ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਗੁਰੂ ਨੂੰ ਇਹ ਨਹੀਂ ਕਹਿਣਾ ਵੀ ਮੇਰੇ ਕਾਕੇ ਦੇ ਜਿਹੜਾ ਫਾਈਲ ਗਈ ਹੈ ਤੇ ਵੀਜ਼ਾ ਲੱਗ ਜਾਏ। ਆਪਾਂ ਤਾਂ ਇਹੋ ਕਹਿੰਦੇ ਅੱਜ ਕੱਲ੍ਹ, ਇਹੋ ਅਰਦਾਸ ਰਹਿ ਗਈ ਕੋਈ ਵੀ ਅਰਦਾਸ, ਜੇ ਅਸੀਂ ਗਿਆਨੀ ਜੀ ਅਰਦਾਸ ਕਰੋ ਸਾਡਾ ਕਾਕਾ ਬਾਹਰ ਚਲਾ ਜਾਏ, ਉਹ ਗੁਰਮੁਖੋ ਕਿਤੇ ਅਰਦਾਸ ਕਰਿਆ ਕਰੋ ਗੁਰੂ ਅੱਗੇ ਵੀ ਸਾਡਾ ਕਾਕਾ ਕਿਤੇ ਅੰਦਰ ਵੜ ਜਾਏ। ਕਿਉਂਕਿ ਆਪਾਂ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜਾ ਵੱਸੀ ਰੱਬ ਹਾਲੀਏ, ਜੰਗਲ ਕਿਆ ਟੂਡੇ, ਉਹਨੂੰ ਅੰਦਰੋਂ ਲੱਭਣ ਦਾ ਯਤਨ ਕਰੀਏ, ਆਪਾਂ ਤਾਂ ਬਾਹਰ ਦੌੜੀ ਜਾਂਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਮੇਰੇ ਤੇ ਕਿਰਪਾ ਕਰ, ਵਾਹਿਗੁਰੂ ਮੈਨੂੰ ਪਰਮਾਤਮਾ ਦਾ ਰਸਤਾ ਨਾ ਇਹ ਦੱਸਣਾ ਕਰੋ।
ਰਹਾਓ ਅਨਕ ਉਪਾਵ ਕਰੋ।
ਆਪਾਂ ਅਨੇਕਾਂ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ,
ਮਾਇਆ ਕੋ ਬਚਿੱਤ ਧਰੋ।
ਜਿਹੜੀ ਮਾਇਆ ਉਹ ਗੁਰਮੁਖੋ ਸਾਡੇ ਅੰਦਰ ਐਨ ਟਿਕੀ ਹੋਈ ਹੈ, ਭਾਵੇਂ ਕੋਈ ਵੀ ਗੱਲ ਹੋਵੇ ਤੇ ਆਪਾਂ ਮਾਇਆ ਦੀ ਗੱਲ ਕਰਦੇ ਹਾਂ। ਪਾਤਸ਼ਾਹ ਕਹਿੰਦੇ ਇਹ ਜਿਹੜਾ ਜੀਵ ਹੈ ਨਾ ਅਨੇਕਾਂ ਤਰ੍ਹਾਂ ਦੇ ਉਪਰਾਲੇ ਕਰਦਾ ਤੇ ਮਾਇਆ ਇਹਦੇ ਮਨ ਵਿੱਚ ਟਿਕੀ ਹੋਈ ਵਿਸ਼ੇਸ਼ ਕਰਕੇ
ਮੇਰੀ ਕਰਤ ਸਦ ਹੀ ਵਿਹਾਵੈ
ਇਸ ਪ੍ਰਕਾਰ ਮੇਰੀ ਕਰਦਿਆਂ ਇੱਕ ਸਾਲ ਦੋ ਸਾਲ ਨੀ ਸਾਡੀ ਸਾਰੀ ਉਮਰ ਬਤੀਤ ਹੋ ਗਈ ਇਹ ਸਾਡੀ ਪੱਤੀ ਹੈ ਇਹ ਸਾਡਾ ਘਰ ਹੈ ਇਹ ਸਾਡਾ ਏਰੀਆ ਹੈ ਇਸ ਪ੍ਰਕਾਰ ਇਹ ਮੇਰੀ ਕਰਦਿਆਂ ਵਿਹਾਵੇ ਤੋਂ ਭਾਵ ਇਹ ਸਾਰੀ ਦੀ ਸਾਰੀ ਜ਼ਿੰਦਗੀ ਬਤੀਤ ਹੋ ਗਈ
ਕੋਈ ਐਸੋ ਰੇ ਭੇਟੈ ਸੰਤ
ਵਾਹਿਗੁਰੂ ਗੁਰੂ ਪਾਤਸ਼ਾਹ ਮੇਰੇ ਤੇ ਮਿਹਰ ਕਰ ਮੈਨੂੰ ਇਹੋ ਜਿਹਾ ਕੋਈ ਪਰਮੇਸ਼ਰ ਦਾ ਪਿਆਰਾ ਮਿਲ ਨਾ ਕਰੋ
ਮੇਰੀ ਲਾਹੈ ਸਗਲ ਚਿੰਤ
ਜਿਹੜੀਆਂ ਜਿੰਨੀਆਂ ਮੇਰੀਆਂ ਚਿੰਤਾ ਨੇ ਨਾ ਉਹ ਸਾਰੀਆਂ ਦੀਆਂ ਸਾਰੀਆਂ ਲੈ ਜਾਣ ਗੁਰਮੁਖੋ ਸੌ ਸਾਖੀ ਵਿੱਚ ਇੱਕ ਸਾਖੀ ਆਈ ਮੇਰੇ ਇਲਾਕੇ ਦੀ ਪੱਟੀ ਦਾ ਰਹਿਣ ਵਾਲਾ ਇੱਕ ਸਿੱਖ ਬੜੀ ਵਧੀਆ ਕਥਾ ਵਰਕ ਸੀ ਬੜਾ ਮਹਾਨ ਵਿਦਵਾਨ ਸੀ ਇਹ ਸੌ ਸਾਖੀ ਮੈਂ ਸਾਖੀ ਪੜ੍ਹੀ ਹੈ ਬਹੁਤ ਵਿਦਵਾਨ ਇਹ ਪੱਟੀ ਜਿਹੜੀ ਨੌ ਲੱਖੀ ਪੱਟੀ ਕਹਿੰਦੇ ਇੱਥੋਂ ਦਾ ਸੀ ਕਥਾ ਵਾਚਕ ਤੇ ਕਸੂਰ ਤੋਂ ਸੰਗਤ ਗਈ ਉਹਨਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਗੁਰੂ ਘਰ ਨਾਲ ਜੁੜੇ ਹਾਂ ਤੇ ਅਸੀਂ ਸਧਾਰਨ ਲੋਕ ਹਾਂ ਸਾਨੂੰ ਗੁਰਬਾਣੀ ਦੇ ਗੋਝ ਭੇਦ ਨਹੀਂ ਆਉਂਦੇ ਕੋਈ ਚੰਗਾ ਵਿਦਵਾਨ ਸਾਨੂੰ ਦਿਓ ਵੀ ਸਾਡੇ ਉੱਥੇ 6 ਮਹੀਨੇ ਕੋਈ ਕਥਾ ਕਰੇ ਤੇ ਸਾਡੇ ਪਿੜ ਪੱਲੇ ਪੈ ਜਾਏ ਉਹ ਕਥਾ ਬਾਜਕ ਉੱਥੇ ਬੈਠਾ ਸੀ ਤੇ ਇੱਕਦਮ ਮਨ ਵਿੱਚ ਕਹਿਣ ਲੱਗਾ ਕਿਤੇ ਮੈਨੂੰ ਨਾ ਲੈ ਜਾਣ ਉਹ ਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ ਮਨ ਬੇਨਤੀ ਵੀ ਮੇਰੇ ਕੋਲ ਜ਼ਮੀਨ ਭਾਂਡਾ ਹੈ ਨਹੀਂ ਤੇ ਨਿੱਕੇ ਨਿੱਕੇ ਮੇਰੇ ਬੱਚੇ ਨੇ ਤੇ ਮੈਨੂੰ ਨਾ ਭੇਜਿਆ ਜੇ ਮੇਰੇ ਬੱਚੇ ਭੁੱਖੇ ਮਰ ਜਾਣਗੇ ਕਲਗੀਧਰ ਬਾਪੂ ਖਿੜਖਿੜਾ ਕੇ ਹੱਸੇ ਕਹਿਣ ਲੱਗੇ ਕਥਾ ਬੜੀ ਕਰਦਾ ਹੈ ਤੇ ਬੱਚਿਆਂ ਦਾ ਬੜਾ ਫਿਕਰ ਉਹਨੂੰ ਉਹਨਾਂ ਨੇ ਸਿੱਖ ਨੂੰ ਜਿਹੜਾ ਕਸ਼ਮੀਰ ਕਸੂਰ ਵਾਲੇ ਸਨ ਉਹਨਾਂ ਨੂੰ ਇੱਕ ਨੂੰ ਪਾਸੇ ਕਰਕੇ ਕੰਨ 'ਚ ਆਖਿਆ ਵੀ ਗੁਰਮੁਖਾ ਇਸੇ ਕਥਾ ਵਾਲੀ ਪੱਟੀ ਵਾਲੇ ਨੂੰ ਲਿਜਾਣਾ ਹੀ ਕਹਿਣ ਲੱਗੇ ਜੀ 7 ਵਜੇ ਨੂੰ ਤੇ ਨਾਲ ਇਹ ਵੀ ਕਹਿ ਦਿੱਤਾ ਵੀ ਗੁਰਮੁਖੋ ਗੁਰੂ ਕੀ ਸੰਗਤ ਕਾਮ ਧੇਨ ਹੈ ਇਹ ਗੁਰਬਾਣੀ ਦੀ ਕਥਾ ਕਰਦਾ ਗੁਰੂ ਦਾ ਪਿਆਰਾ ਤੇ ਇਹਦੀਆਂ ਲੋੜਾਂ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਕਹਿਣ ਲੱਗੇ ਜੀ 7 ਵਜੇ ਨੂੰ ਉਹ ਗਿਆਨੀ ਜੀ ਨੂੰ ਲੈ ਗਏ ਤੇ ਗਿਆਨੀ ਨੂੰ ਚਿੰਤ ਕਥਾ ਘੱਟ ਚੇਤੇ ਆਵੇ ਤੇ ਪਰਿਵਾਰ ਦਾ ਚੇਤਾ ਯਾਦ ਆਵੇ ਉਹ ਨਾ ਜਾ ਕੇ ਸਾਰਿਆਂ ਤੋਂ ਪਹਿਲਾਂ ਕਹਿਣ ਲੱਗੇ ਵੀ ਕਥਾ ਆਪਾਂ ਬਾਅਦ ਵਿੱਚ ਕਰਵਾਵਾਂਗੇ ਪਹਿਲਾਂ ਇਹਦਾ ਗਿਆਨੀ ਦਾ ਫਿਕਰ ਕਰੀਏ ਸਾਰਿਆਂ ਨੇ ਰਲ ਕੇ ਜੋ ਕਰ ਸਕਦੇ ਸਨ ਘਰ ਭੇਜਿਆ ਮਹੀਨੇ ਬਾਅਦ ਭੇਜਣਾ ਤੇ 6 ਮਹੀਨਿਆਂ ਜਦੋਂ ਬਾਅਦ ਵਿਦਾਗੀ ਦਿੱਤੀ ਨਾ ਤੇ ਵਿਚਾਰਾਂ 'ਚ ਪੈ ਗਿਆ ਪਤਾ ਨਹੀਂ ਮੇਰੇ ਨਿਆਣਿਆਂ ਦਾ ਕੀ ਬਣਿਆ ਹੋਵੇ ਉਹਦਾ ਨਿੱਕਾ ਜਿਹਾ ਬੱਚਾ ਸੀ ਉਹ ਬੱਚਿਆਂ 'ਚ ਖੇਡਦਾ ਸੀ ਤੇ ਦੌੜਿਆ ਗਿਆ ਕਹਿਣ ਲੱਗਾ ਮਾਤਾ ਬਾਪੂ ਆ ਗਿਆ ਹੁਣ ਭੁੱਖੇ ਮਰਾਂਗੇ ਬਾਪੂ ਆ ਗਿਆ ਹੁਣ ਭੁੱਖੇ ਮਰਾਂਗੇ ਉਹ ਇੱਕਦਮ ਕਹਿਣ ਲੱਗਾ ਵੀ ਇਹਨੇ ਕੀ ਆਖਿਆ ਮੈਂ ਚੰਗਾ ਕਰ ਤੂੰ ਘਰੋਂ ਬਾਹਰ ਹੀ ਰਹਿ ਉਹਦੀ ਧਰਮ ਪਤਨੀ ਕਹਿਣ ਲੱਗੀ ਮਾਂ ਪੁਰਸ਼ੋ ਜਦੋਂ ਦੇ ਤੁਸੀਂ ਗਏ ਨੇ ਉਹਨਾਂ ਸਾਨੂੰ ਕਸੂਰ ਵਾਲਿਆਂ ਨੇ ਮਾਲਾ ਮਾਲ ਕਰ ਦਿੱਤਾ ਇਹਦਾ ਕਿਤੇ ਅਰਥ ਇਹ ਨਾ ਕਰਨਾ ਵਿਗਿਆਨੀ ਜੀ ਖਣ ਬੁਝਾਰਤ ਪਾਉਂਦੇ ਨੇ ਵਿਗਿਆਨੀ ਵਾਸਤੇ ਮਾਇਆ ਦਿਓ ਮੇਰੇ ਮੈਂ ਸਾਖੀ ਪੜ੍ਹੀ 100 ਸਾਖੀ ਚੋਂ ਕਹਿਣ ਦਾ ਭਾਵ ਹੈ ਵੀ ਆਪਾਂ ਲੋਕਾਂ ਨੂੰ ਕਹਿੰਦੇ ਹਾਂ ਲੇਕਿਨ ਪ੍ਰੈਕਟੀਕਲ ਲਾਈਫ ਨਹੀਂ ਸੋ ਇਸ ਪ੍ਰਕਾਰ ਗੁਰੂ ਕਿਰਪਾ ਕਰੇ ਮੇਰੀ ਚਿੰਤਾ ਦੂਰ ਹੋ ਜਾਏ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜਨ ਤੋਂ ਪਾਏ ਕੇ ਤਿੰਨਾਂ ਪਿਰੋਜੀ ਦੇ ਭਲਿਆ ਪਾਣੀ ਵਿੱਚ ਜੀ ਪੈਦਾ ਕਰਕੇ ਉਹਨਾਂ ਨੂੰ ਦਿੰਦਾ ਤੇ ਤੈਨੂੰ ਨਾ ਦੇਗਾ ਇਹ ਸੋਚਣਾ ਕਰ
ਠਾਕੁਰ ਸਿਉ ਮੇਰਾ ਰੰਗ ਲਾਵੇ
ਮਹਾਰਾਜ ਮੇਰੇ ਤੇ ਕਿਰਪਾ ਕਰੋ ਇਹੋ ਜਿਹੇ ਗੁਰਮੁਖਾਂ ਮਹਾਂਪੁਰਸ਼ਾਂ ਨਾਲ ਮੇਲ ਕਰਾਓ ਜਿਹੜਾ ਠਾਕੁਰ ਲਫ਼ਜ਼ ਮੈਂ ਇਹ ਆਮ ਬੋਲਦਾ ਰਹਿੰਦਾ ਠੱਠੇ ਨੂੰ ਕੰਨਾ ਕੱਕਾ ਤੇ ਰਾਰਾ ਠਾਕੁਰ ਹੋਈ ਤੇ ਉਹਨੂੰ ਕਹਿੰਦੇ ਨੇ ਪੱਥਰ ਦੀ ਮੂਰਤੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ 'ਚ ਤੁਹਾਨੂੰ ਇਤਨਾ ਠਾਕੁਰ ਲਿਖਿਆ ਨਹੀਂ ਮਿਲੇਗਾ ਇੱਕ ਥਾਂ 'ਤੇ ਵੀ ਨਹੀਂ ਕੱਕੇ ਨੂੰ ਔਂਕੜ ਹੈ ਠੱਠੇ ਨੂੰ ਕੰਨਾ ਕੱਕੇ ਨੂੰ ਔਂਕੜ ਤੇ ਰਾਰਾ ਇਹਦਾ ਭਾਵ ਹੈ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਮੈਨੂੰ ਇਹੋ ਜਿਹਾ ਸੰਤ ਮਿਲੇ ਜਿਹੜਾ ਸਪਰੀਪੁਰ ਪਰਮਾਤਮਾ ਦਾ ਪ੍ਰੇਮ ਮੇਰੇ ਹਿਰਦੇ ਚਲਾ ਦੇਵੇ।
ਪੜੇ ਰੇ ਸਗਲ ਵੇਦ,
ਇੱਕ ਵਿਦਵਾਨ ਹੋ ਕਰਕੇ ਸਾਰੇ ਵੇਦਾਂ ਨੂੰ ਪੜ੍ਹਦਾ ਜਾਣਦਾ ਹੈ।
ਨਹਿ ਚੁੱਕੈ ਮਨ ਭੇਦ,
ਪਰ ਜਿਹੜੇ ਆਪਣੇ ਮਨ ਵਿੱਚ ਸ਼ੰਕੇ ਨੇ ਉਹ ਇਹਦੇ ਨਹੀਂ ਗਏ। ਲੋਕਾਂ ਨੂੰ ਸਮਝਾਉਂਦਾ ਪਰ ਆਪਣਾ ਮਨ ਸ਼ੰਕਿਆਂ ਨਾਲ ਭਰਿਆ ਪਿਆ। ਚਾਰ ਵੇਦਾਂ ਦੇ ਬਾਰੇ ਜਾਣਦਾ, ਪਰ ਜਿਹੜੇ ਇਹਦੇ ਮਨ ਵਿੱਚ ਵਿਤਕਰੇ ਪਏ ਨੇ, ਭੇਦ ਵੰਡੀਆਂ ਪਈਆਂ ਨੇ, ਉਹ ਇਹਦੇ ਅੰਦਰੋਂ ਨਹੀਂ ਗਈਆਂ।
ਇੱਕ ਖੇਨ ਨਾ ਧੀਰੇ ਮੇਰੇ ਘਰ ਕੇ ਪੰਚਾ,
ਇਹ ਵਾਹਿਗੁਰੂ ਮੇਰੇ ਤੇ ਮਿਹਰ ਕਰ, ਮੇਰੇ ਵੱਸ ਦੀ ਗੱਲ ਨਹੀਂ। ਜਿਹੜੇ ਮੇਰੇ ਅੰਦਰ ਪੰਜ ਔਗੁਣ ਨੇ, ਸ਼ਬਦ ਸਪਰਸ਼ ਰਾਸ ਰੂਪ ਗੰਧ, ਇਹ ਮੈਨੂੰ ਇੱਕ ਮਿੰਟ ਟਿਕਣ ਨਹੀਂ ਦਿੰਦੇ। ਸ਼ਬਦ ਦਾ ਭਾਵ ਹੁੰਦਾ ਕੰਨ ਰਸ, ਸਪਰਸ਼ ਦਾ ਭਾਵ ਹੁੰਦਾ ਛੋਹਣ ਦਾ ਰਸ, ਖਾਣ ਦਾ ਚਸਕਾ, ਸ਼ਬਦ ਸਪਰਸ਼ ਰਾਸ ਰੂਪ ਗੰਧ, ਸੁੰਘਣ ਦਾ ਚਸਕਾ ਕਹਿੰਦੇ। ਇਹੜੇ ਪੰਜ ਔਗੁਣ ਨੇ ਨਾ, ਇਹ ਮੈਨੂੰ ਇੱਕ ਮਿੰਟ ਵੀ ਹੌਸਲਾ ਨਹੀਂ ਕਰਨ ਦਿੰਦੇ।
ਕੋਈ ਐਸੋ ਰੇ ਭਗਤ,
ਹਾਏ ਗੁਰਮੁਖ, ਇਹੋ ਜਿਹਾ ਰੱਬ ਦੇ ਭੈ ਵਾਲਾ ਗੁਰਮੁਖ,
ਜੋ ਮਾਇਆ ਤੇ ਰਹਿਤ,
ਜਿਹੜਾ ਬਾਬੇ ਕਬੀਰ ਵਰਗਾ ਮਾਇਆ ਤੋਂ ਰਹਿਤ ਹੋਵੇ। ਬਾਬੇ ਕਬੀਰ ਦੇ ਜੀਵਨ ਵਿੱਚ ਸਾਖੀ ਆਉਂਦੀ ਹੈ ਕਿ ਬਾਬੇ ਕਬੀਰ ਦੇ ਕੋਲ ਮਾਇਆ ਆਈ ਪਰਖਣ ਵਾਸਤੇ, ਤੇ ਜਿਵੇਂ ਆਪਾਂ ਕਹਿੰਦੇ ਭਾਈ ਤੂੰ ਡਬਲ ਰੇਟ ਲੈ ਲਈ, ਉਹ ਕਹਿੰਦੀ ਕਬੀਰ ਜੀ ਮੇਰੀ ਤਾਣੀ ਪਹਿਲਾਂ ਤਣ ਦਿਓ, ਕਿਉਂਕਿ ਮੇਰੀ ਕਾਕੀ ਦਾ ਵਿਆਹ ਹੈ ਤੇ ਮੈਂ ਤੁਹਾਨੂੰ ਡਬਲ ਪੈਸੇ ਦੇ ਦਿਆਂਗੀ। ਜੋ ਆਮ ਸਾਖੀ ਬਾਬੇ ਕਬੀਰ ਦੇ ਜੀਵਨ ਦੀ ਸਾਖੀ ਚ ਸਾਖੀ ਲਿਖੀ ਹੈ। ਬਾਬਾ ਕਬੀਰ ਜੀ ਕਹਿਣ ਲੱਗੇ, ਬੀਬੀ ਮੈਂ ਤੇਰੀ ਗੱਲ ਨਹੀਂ ਸੁਣੀ, ਮਾੜਾ ਜਿਹਾ ਲਾਗੇ ਹੋ ਕੇ ਗੱਲ ਦੱਸ। ਉਹਨੇ ਉਹ ਗੱਲ ਦੁਹਰਾਏ ਤੇ ਬਾਬੇ ਕਬੀਰ ਨੇ ਉਹਦਾ ਨੱਕ ਤੇ ਕੰਨ ਵੱਢ ਕੱਤਿਆ। ਬਾਣੀ ਦੀ ਪੰਕਤੀ, ਨੱਕੋਂ ਕਾਟੀ ਕੰਨੋਂ ਕਾਟੀ, ਕਾੜ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਜਿਹੜੇ ਸੰਤ ਨੇ ਉਹਨੂੰ ਵੈਰੀ ਕਰਕੇ ਸਮਝਦੇ ਨੇ, ਤੇ ਆਪਾਂ ਤਾਂ ਉਹਨੂੰ ਪਿਆਰੀ ਕਰਕੇ ਸਮਝਦੇ ਹਾਂ ਵੀ ਇਹ ਮੈਨੂੰ ਮਿਲ ਜਾਏ।
ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ,
ਮੇਰੇ ਤੇ ਮੇਰ ਕਰੋ, ਆਪਣਾ ਨਾਮ ਅੰਮ੍ਰਿਤ ਮੇਰੇ ਹਿਰਦੇ ਵਿੱਚ ਸਿੰਜ ਦਿਓ। ਜਿਵੇਂ ਆਪਾਂ ਬੂਟਿਆਂ ਨੂੰ ਪਾਣੀ ਪਾਉਂਦੇ ਆ ਨਾ, ਇਹਨੂੰ ਕਹਿੰਦੇ ਨੇ ਸਿੰਚਣਾ।
ਜੇ ਤੇਰੇ ਤੀਰਥ ਨਹਾਏ, ਅਹੰ ਬੁੱਧ ਮੈਲ ਲਾਏ,
ਤੀਰਥਾਂ ਤੇ ਜਾਈਦਾ ਸੀ ਭਾਰ ਘਟਾਉਣ ਵਾਸਤੇ, ਲੇਕਿਨ ਭਾਰ ਵਧਾ ਲਿਆ। ਗੁਰਮੁਖਾ ਕਿੰਨੇ ਕੁ ਤੀਰਥਾਂ ਤੇ ਗਿਆ, ਕਹਿਣ ਲੱਗਾ ਜੀ ਅਜੇ 14-15 ਹੋਏ ਨੇ। ਉਹ ਕਹਿੰਦਾ ਤੂੰ 14 ਦੀ ਗੱਲ ਕਰਦਾ, ਮੈਂ 68 ਤੀਰਥਾਂ ਤੇ ਇਸ਼ਨਾਨ ਕੀਤਾ ਜੀ। ਪਾਪ ਚਾਹੀਦਾ ਤਾਂ ਇਹ ਹੈ ਵੀ ਤੀਰਥਾਂ ਤੇ ਜਾ ਕੇ ਸਾਡਾ ਪਾਰ ਲੈ ਜਾਏ, ਸਾਡੀ ਮਨ ਦੀ ਮੈਲ ਲੈ ਜਾਏ, ਲੇਕਿਨ ਸਾਡੇ ਅੰਦਰ ਹੰਕਾਰ ਆਉਂਦਾ। ਜਿਵੇਂ ਆਮ ਕਰਕੇ ਮੈਂ 3 ਵਜੇ ਉੱਠਦਾ, ਗੁਰਮੁਖੋ 3 ਵਜੇ ਉੱਠਣਾ ਚੰਗਾ ਮਾੜਾ ਨਹੀਂ, ਪਰ ਜੇ ਰਾਤ ਨੂੰ ਜਾਗਣ ਦੀ ਗੱਲ ਕਰਦਾ ਤੇ ਰਾਤ ਨੂੰ ਚੋਰ ਵੀ ਜਾਗਦੇ, ਰਾਤ ਨੂੰ ਬਕਾਰੀ ਵੀ ਜਾਗਦੇ। ਜਾਗਣਾ ਜਾਗਣ ਡੀਕਾ, ਹਰ ਕੀਰਤਨ ਮੈਂ ਜਾਗਣਾ। ਜਿਹੜਾ ਪ੍ਰਭੂ ਦੀ ਵਡਿਆਈ ਵੀ ਜਾਗਿਆ ਜਾਏ ਨਾ, ਉਹ ਸਫਲਾ ਹੈ। ਗਿਆਨੀ ਜੀ ਮੈਂ ਸਾਰਾ ਮੰਜੀਸਾ ਹਾਰ ਸਿਰੇ ਸਾਫ਼ ਕਰਨਾ, ਤੇ ਜਿਸ ਦਿਨ ਤੂੰ ਨਾ ਉਦੋਂ ਮੰਜੀਸਾ ਹਾਰ ਸਾਫ਼ ਨਾ ਹੋਵੇਗਾ। ਗੁਰਮੁਖਾ ਕਰ, ਪਰ ਛਪਾ ਕੇ ਕਰ। ਮੈਂ ਕੁਰਾਨ ਵਿੱਚ ਪੜ੍ਹਿਆ, ਪਾਵਨ ਕੁਰਾਨ ਵਿੱਚ, ਸੱਜੇ ਹੱਥ ਨਾਲ ਦੇਣਾ ਤੇਰੇ ਖੱਬੇ ਨੂੰ ਪਤਾ ਨਾ ਚੱਲੇ। ਕੁਰਾਨ ਵਿੱਚ ਬਕਾਇਦਾ ਜਿਵੇਂ ਆਪਾਂ ਬਾਣੀ ਪੜ੍ਹਦੇ ਨਾ, ਇਸੇ ਤਰ੍ਹਾਂ ਕੁਰਾਨ ਵਿੱਚ ਲਿਖਤ ਰੂਪ ਵਿੱਚ ਮੁਹੰਮਦ ਸਾਹਿਬ ਕਹਿੰਦੇ ਨੇ ਕਿ ਸੱਜੇ ਹੱਥ ਨਾਲ ਦੇਣਾ ਤੇ ਤੇਰੇ ਖੱਬੇ ਨੂੰ ਪਤਾ ਨਾ ਲੱਗੇ, ਤੇ ਆਪਾਂ ਤਾਂ ਢਨੋਰਾ ਪਿੱਟਦੇ ਹਾਂ। ਆਪਣੇ ਅੰਦਰ ਇੰਨਾ ਹੰਕਾਰ ਹੈ, ਤੁਹਾਨੂੰ ਬੜੀ ਗੱਲ ਆਉਣ ਲੱਗੇਗੀ। ਦਰਬਾਰ ਸਾਹਿਬ ਤੇ ਚੰਦੋਆ ਚੜਾਇਆ, ਅਮਰੀਕਾ ਚ ਭੈਣ ਨੂੰ ਫੋਨ ਕੀਤਾ ਵੀ ਭੈਣ ਜੀ ਅੱਜ ਚੰਦੋਆ ਆਪਣਾ ਚੜਿਆ, ਜੇ ਤੂੰ ਚੰਦੋਆ ਨਾ ਚੜ੍ਹਨੂੰ ਤੇ ਚੰਦੋਆ ਚੜ੍ਹਦਾ ਹੀ ਨਾ। ਨਹੀਂ ਨਹੀਂ, ਗੁਰਮਤ ਕਹਿੰਦੀ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜਿਹਦੀ ਵਸਤੂ ਹੈ ਨਾ ਉਹਨੂੰ ਭੇੜ ਕਰ, ਤੇਰਾ ਆਪਣਾ ਕੁਝ ਵੀ ਨਹੀਂ।
ਘਰ ਕੋ ਠਾਕੁਰ ਇੱਕ ਦਿਲ ਨਾ ਮਾਨਾ,
ਜਿਹੜਾ ਸਾਡੇ ਅੰਦਰ ਵਾਹਿਗੁਰੂ ਬੈਠਾ ਨਾ, ਉਹਦੇ ਮਗਰ ਆਪਾਂ ਰੰਚਕ ਮਾਤਰ ਵੀ ਉਹਦੀ ਗੱਲ ਮੰਨਣ ਨੂੰ ਤਿਆਰ ਨੇ। ਗੁਰਮੁਖੋ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ। ਜਦੋਂ ਆਪਾਂ ਮਾੜਾ ਕੰਮ ਕਰਦੇ ਹਾਂ ਨਾ, ਜਿਵੇਂ ਆਪਾਂ ਚੌਂਕ ਵਿੱਚ ਲੰਘਦੇ ਤੇ ਲਾਲ ਬੱਤੀ ਹੋ ਜਾਂਦੀ ਹੈ, ਸਾਡੇ ਅੰਦਰ ਵਾਹਿਗੁਰੂ ਇਕਦਮ ਸਾਨੂੰ ਚਕੰਨਿਆ ਕਰਦਾ ਵੀ ਭਾਈ ਇਹ ਕੰਮ ਨਾ ਕਰ, ਜਦੋਂ ਆਪਾਂ ਮਾੜਾ ਕੰਮ ਕਰਦੇ ਹਾਂ ਪਰ ਆਪਾਂ ਪਰਵਾਹ ਨਹੀਂ ਕਰਦੇ, ਜਿਵੇਂ ਲਾਲ ਬੱਤੀ ਲੰਘਾਈ ਤੇ ਅੱਗੇ ਠੁੱਕ ਗਈ, ਇਸੇ ਤਰ੍ਹਾਂ ਗੁਰਮੁਖ ਆਪਾਂ ਪਰਵਾਹ ਨਹੀਂ ਕਰਦੇ ਤੇ ਮੁੜ ਕੇ ਸਾਡਾ ਐਕਸੀਡੈਂਟ ਹੋ ਜਾਂਦਾ, ਆਪਾਂ ਮੁੜ ਕੇ ਪਛਤਾਵਾ ਕਰਦੇ ਹਾਂ। ਗੁਰਦੇਵ ਕਹਿੰਦੇ ਗੁਰਮੁਖਾ ਤੇਰੇ ਅੰਦਰ ਰੱਬ ਹੈ, ਉਹ ਤੈਨੂੰ ਵਾਰ ਵਾਰ ਸਮਝਾਉਂਦਾ, ਤੂੰ ਤੂੰ ਉਹਦੀ ਇੱਕ ਤਿਲ ਵੀ ਪਰਵਾਹ ਨਹੀਂ ਕਰਦਾ।
ਕਦ ਪਾਵੋ ਸਾਧ ਸੰਗ,
ਮੇਰੇ ਤੇ ਮੇਰ ਕਰੋ, ਕਦੋਂ ਮੈਨੂੰ ਪਰਮੇਸ਼ਰ ਦੇ ਪਿਆਰਿਆਂ ਸੰਤਾਂ ਦੀ ਸੰਗਤ ਮਿਲੇ।
ਹਰ ਹਰ ਸਦਾ ਆਨੰਦ,
ਕਿਉਂਕਿ ਹਰੀ ਹਰੀ ਕਰਦੇ ਤੇ ਉਹਦੇ ਕਰਕੇ ਮੈਨੂੰ ਆਨੰਦ ਖੁਸ਼ੀ ਵਿਗਾੜ ਖੇੜਾ ਮਿਲੇ, ਵਿਕਾਸ ਖੇੜਾ ਮਿਲੇਗਾ।
ਗਿਆਨ ਅੰਜਨ ਮੇਰਾ ਮਨ ਇਸ ਨਾਨਾ,
ਰੋਜ਼ ਪੜ੍ਹਦੇ ਹਾਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ। ਸੋ ਇਸ ਪ੍ਰਕਾਰ ਮੇਰੇ ਅੱਖਾਂ ਦੇ ਵਿੱਚ ਗਿਆਨ ਰੂਪੀ ਸੁਰਮਾ ਪੈ ਜਾਏ, ਅੰਜਨ ਨਾਮ ਸੁਰਮੇ ਦਾ ਵੀ ਹੈ, ਮੇਰੇ ਨੇਤਰਾਂ ਵਿੱਚ ਗਿਆਨ ਰੂਪੀ ਸੁਪਨਾ ਪੈ ਜਾਏ ਤੇ ਮੇਰਾ ਮਨ ਤੇਰੇ ਨਾਮ ਵਿੱਚ ਇਸ਼ਨਾਨ ਕਰਨਾ ਕਰੇ।
ਸਗਲ ਆਸ਼ਰਮ ਕੀਨੇ,
ਜਿਵੇਂ ਹਿੰਦੂ ਧਰਮ ਵਿੱਚ ਚਾਰ ਨੇ, ਗ੍ਰਿਸਤੀ ਬ੍ਰਹਮਚਾਰੀ ਔਰ ਇਸੇ ਤਰ੍ਹਾਂ ਬਾਲ ਬ੍ਰਹਮਚਾਰੀ ਤੇ ਸੰਨਿਆਸੀ, ਇਹ ਚਾਰ ਆਸ਼ਰਮ ਨੇ। ਕਹਿੰਦੇ ਇਹ ਸਾਰੇ ਸਾਰੇ ਨਿਯਮਾਂ ਨੂੰ ਕਰਕੇ ਵੇਖ ਲਿਆ,
ਮਨੁਆ ਨਹਿ ਪਤੀਨੇ,
ਇਹ ਮਨ ਏਡਾ ਚੰਦਰਾ ਵੀ ਇਹ ਪਤੀਜਦਾ ਨੀ, ਵਿਸ਼ਵਾਸ ਨੀ ਕਰਦਾ।
ਵਿਵੇਕਹੀਣ ਦੇਹੀ ਧੋਏ,
ਗਿਆਨ ਤੋਂ ਬਿਨਾਂ ਜਿਹੜਾ ਵਿਵੇਕ ਹੈ ਨਾ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ, ਬਿਬ ਤੇ ਏਕ, ਦਵੈਤ ਵਿੱਚੋਂ ਨਿਕਲ ਕੇ ਤੇ ਏਕ ਵਾਲੇ ਪਾਸੇ ਆਉਣਾ, ਇਹਨੂੰ ਕਹਿੰਦੇ ਨੇ ਵਿਵੇਕ, ਇਹਨੂੰ ਕਹਿੰਦੇ ਨੇ ਅਨੈਲਸਰ ਕਰਨਾ, ਪੰਜਾਬੀ ਚ ਅੰਗਰੇਜ਼ੀ ਕਹਿੰਦੇ ਅਨੈਲਸਰ ਕਰਨਾ ਤੇ ਸੰਤ ਵਿੱਚ ਕਹਿੰਦੇ ਨੇ ਵਤਰੇਕ ਕਰਨਾ। ਇਸ ਪ੍ਰਕਾਰ ਨਖੇੜ ਕਰਨ ਤੋਂ ਹੀਣਾ ਮਨੁੱਖ, ਗਿਆਨ ਤੋਂ ਹੀਣਾ ਮਨੁੱਖ, ਕੇਵਲ ਤੇ ਕੇਵਲ ਦੇਹੀ ਦੇ ਧੋਣ ਨਾਲ ਸੰਬੰਧਿਤ ਹੈ।
ਕੋਈ ਪਾਈਐ ਰੇ ਪੁਰਖ ਵਿਧਾਤਾ,
ਹੇ ਵਾਹਿਗੁਰੂ ਤੂੰ ਕਰਮਾਂ ਅਨੁਸਾਰ ਫਲ ਦੇਣ ਵਾਲਾ ਹੈ, ਸਾਨੂੰ ਪ੍ਰਾਪਤੀ ਕਰਾ।
ਪਾਰ ਬ੍ਰਹਮ ਕੈ ਰੰਗ ਰਾਤਾ,
ਪਰਮੇਸ਼ਰ ਦੇ ਰੰਗ ਚਰੰਤੇ ਗਏ ਨੇ ਨਾ, ਕਿਰਪਾ ਕਰ ਸਾਨੂੰ ਉਹਨਾਂ ਦੀ ਸੰਗਤ ਮਿਲੇ।
ਮੇਰੇ ਮਨ ਕੀ ਦੁਰਮਤ ਮਾਲਕ ਹੋਏ,
ਕਿਉਂਕਿ ਮੇਰੇ ਮਨ ਨੂੰ ਮਾੜੀ ਮੈਲ ਲੱਗੀ ਹੈ। ਦੁਰਮਤ ਦੋ ਮਤਾਂ ਨੇ, ਇੱਕ ਦੁਰਮਤ ਇੱਕ ਗੁਰਮਤ, ਜਿਹੜੀ ਆਪਾਂ ਗੁਰੂ ਆਸ਼ੇ ਮੁਤਾਬਕ ਕੰਮ ਕਰਦੇ ਉਹਨੂੰ ਕਹਿੰਦੇ ਨੇ ਗੁਰਮਤ, ਤੇ ਜਿਹੜੀ ਗੁਰੂ ਆਸ਼ੇ ਦੇ ਆਪਾਂ ਉਲਟ ਕਰਦੇ ਉਹਨੂੰ ਕਹਿੰਦੇ ਦੁਰਮਤ, ਦੁਰਨਾਮ ਹੈ ਮਾੜੀ ਦਾ। ਸੋ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੇਰੇ ਗੁਰਮੁਖਾਂ ਦੀ ਸੰਗਤ ਵਾਲ, ਤਾਂ ਕਿ ਜਿਹੜੀ ਮੇਰੇ ਅੰਦਰ ਮਾੜੀ ਮੈਲ ਹੈ ਨਾ ਉਹ ਧੋਤੀ ਜਾਏ। ਧਰਤੀ ਕਿਵੇਂ ਜਾਵੇਗੀ, ਆਪਾਂ ਰੋਜ਼ ਪਾਠ ਕਰਦੇ ਹਾਂ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇ ਕੇ ਰੰਗ,
ਕਰਮ ਧਰਮ ਜੁਗਤਾ।
ਸੋ ਇਸ ਪ੍ਰਕਾਰ ਕਈ ਤਰ੍ਹਾਂ ਦੇ ਕਰਮ ਕਰਦਾ ਹੈ ਧਰਮ ਦੇ ਗੁਰਮੁਖੋ, ਬਹੁਤ ਲੰਮੀ ਚੌੜੀ ਵਿਆਖਿਆ ਹੈ। ਵੈਸੇ ਧਰਮ ਦਾ ਜਿਹੜਾ ਅਸਲੀ ਅਰਥ ਹੈ ਨਾ ਬਹੁਤ ਸੋਹਣਾ, ਉਹ ਆਪਾਂ ਰੋਜ਼ ਪੜ੍ਹਦੇ ਹਾਂ, ਸਰਬ ਧਰਮ ਸੇਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਦਾ ਅਰਥ ਡਿਊਟੀ ਵੀ ਹੈ, ਫਰਜ਼, ਮੇਰਾ ਧਰਮ ਹੈ, ਇਹ ਮੇਰਾ ਫਰਜ਼ ਹੈ। ਧਰਮ ਦੀ ਬਹੁਤ ਲੰਮੀ ਚੌੜੀ ਵਿਆਖਿਆ, ਮੈਂ ਸਮੇਂ ਦੀ ਮਜਬੂਰੀ ਕਰਕੇ ਨਹੀਂ ਕਰ ਸਕਦਾ, ਫਿਰ ਪੰਕਤੀ ਪੜ੍ਹ ਵੀ ਰਹੀ।
ਕਰਮ ਧਰਮ ਜੁਗਤਾ,
ਕਈ ਤਰ੍ਹਾਂ ਦੇ ਕਰਮ ਕਾਂਡ ਕਰਦਾ, ਕਈ ਤਰ੍ਹਾਂ ਦੀਆਂ ਡਿਊਟੀਆਂ ਨਿਭਾਉਂਦਾ, ਹੋਰ ਕਈ ਤਰ੍ਹਾਂ ਦੀਆਂ ਜੁਗਤੀਆਂ ਉਗਤੀਆਂ ਕਰਦਾ ਹੈ।
ਨਿਮਖ ਨਾ ਹੇਤ ਕਰਤਾ,
ਬਾਕੀ ਦੇ ਸਾਰੇ ਕੰਮ ਕਰਦੇ ਪਰ ਪਰਮਾਤਮਾ ਨੂੰ ਸਾਡਾ ਭੋਰਾ ਜਿੰਨਾ ਵੀ ਪਿਆਰ ਨਹੀਂ। ਹੇਤ ਕਹਿੰਦੇ ਨੇ ਪਿਆਰ ਨੂੰ, ਬਾਕੀ ਦੇ ਸਾਰੇ ਕੰਮ ਕਰਨ ਨੂੰ ਤਿਆਰ ਹਾਂ, ਲੇਕਿਨ ਜਿਹੜਾ ਪਰਮਾਤਮਾ ਨਾਲ ਪ੍ਰੇਮ ਕਰਨਾ ਉਸ ਪਾਸੇ ਆਪਾਂ ਜਾਣ ਨੂੰ ਤਿਆਰ ਨਹੀਂ।
ਗਰਬ ਗਰਬ ਪੜੈ ਕਹੀ ਨਾ ਲੇਖੈ,
ਜਿਹੜਾ ਹੰਕਾਰ ਕਰਕੇ ਵਾਰ ਵਾਰ ਪੜਦਾ ਗੁਰਮੁਖਾ, ਇਹ ਕਿਸੇ ਲੇਖੇ ਵਿੱਚ ਨਹੀਂ। ਗਰਬ ਦਾ ਭਾਵ ਹੰਕਾਰ, ਜਿਹੜਾ ਸਾਡੇ ਅੰਦਰ ਵਸਿਆ ਹੋਇਆ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਰੀ ਸਾਰੀ ਬਾਣੀ ਦੇ ਵਿੱਚ ਸਭ ਤੋਂ ਵੱਡਾ ਰੋਗ ਗੁਰਮੁਖੋ ਹੰਕਾਰ ਨੂੰ ਮੰਨਿਆ, ਹੰਕਾਰ ਨੂੰ। ਇਹ ਜਨਮ ਮਰਨ ਮੂਲੰ ਅਹੰਕਾਰਮ ਪਪਾਤਮਾ, ਜੰਮਣ ਤੇ ਮਰਨ ਦਾ ਮੁੱਢ ਅਕੋਰਡਿੰਗ ਟੂ ਗੁਰੂ ਕੀ ਬਾਣੀ ਗੁਰਮੁਖੋ ਹੰਕਾਰ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਿਰਪਾ ਕਰ, ਫਿਰ ਪੜੋ ਭਾਈ ਸਾਹਿਬ।
ਗਰਬ ਗਰਬ ਪੜੈ ਕਹੀ ਨਾ ਲੇਖੈ,
ਤੂੰ ਹੰਕਾਰ ਕਰਕੇ ਉਛਲ ਉਛਲ ਕੇ ਪੜਦਾ ਭਾਈ, ਇਹ ਕਿਸੇ ਲੇਖੇ ਚ ਨਹੀਂ, ਕਿਸੇ ਗਿਣਤੀ ਵਿਚ ਨਹੀਂ।
ਜਿਸ ਭੇਟੀ ਐ ਸਫਲ ਮੂਰਤ,
ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਗੁਰਮੁਖਾ ਤੇਰਾ ਜੀਵਨ ਫਲ ਵਾਲਾ ਹੋ ਜਾਏਗਾ। ਉਹ ਕੌਣ? ਆਪਾਂ ਰੋਜ਼ ਪਾਠ ਕਰਦੇ ਹਾਂ, ਹੋਵੇ ਸਿਫਤ ਕਸਮ ਦੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪ੍ਰਤੀ ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟ ਗਏ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟ ਗਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੇਰੇ ਦਰਸ਼ਨ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਂਦੀ ਹੈ। ਸੋ ਇਹਨਾਂ ਦੇ ਦਰਸ਼ਨ ਕਰਨਾ
ਕਰੇ ਸਦਾ ਕੀਰਤ।
ਸੋ ਸਦੀਵੀ ਤੌਰ ਤੇ ਗੁਰਮੁਖ ਉਹਦੀ ਵਡਿਆਈ ਕਰਨਾ ਕਰੀਏ। ਜਿਹੜੇ ਦੇਹਧਾਰੀਆਂ ਦੇ ਚਿਮਚੇ ਨੇ ਇਹਨਾਂ ਸਵਾਲ ਕੀਤਾ, ਅਖੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਹੈ, ਇਹ ਬੋਲਦਾ ਕਿਉਂ ਨੀ? ਉਹਨੂੰ ਜਾਣਦਾ ਜਦੋਂ ਬੰਦਾ ਆਪਣੇ ਬਹੁਤਾ ਬੋਲਣ ਲੱਗ ਪਿਆ, ਆਪਾਂ ਕਹਿੰਦੇ ਬੰਦਾ ਸ਼ਦਾਈ ਹੋਊਗਾ, ਬੋਲੀ ਜਾਂਦਾ ਕੱਲਾ। ਜਦੋਂ ਬੰਦਾ ਪਹਿਲਾਂ ਪਾਗਲ ਹੁੰਦਾ ਨਾ, ਉਦੋਂ ਪਹਿਲਾਂ ਕੱਲਾ ਗਲੀ ਕਰੀ ਜਾਂਦਾ, ਤੇ ਆਪਾਂ ਕਹਿੰਦੇ ਹੁਣ ਫਲਾਣੇ ਦਾ ਜਾਪਦਾ ਵੀ ਦਿਮਾਗ ਚੁੱਕਿਆ, ਉਹ ਕੱਲਾ ਗਲੀ ਕਰੀ ਜਾਂਦਾ। ਦੂਜੇ ਪਾਸੇ ਆਪਾਂ ਕਹੀ ਲੈ ਸਾਇਲੈਂਸ ਚ ਗੋਲਡ, ਜਿਹੜਾ ਚੁੱਪ ਰਹਿਣਾ ਇਹ ਸੋਨਾ। ਜਿਉਂ ਬੁਲਾਵੇ ਤੂੰ ਬੋਲਾਂ ਸੁਆਮੀ, ਅਸੀਂ ਅਖੰਡ ਪਾਠ ਕਰਦੇ ਹਾਂ। ਮੈਂ ਸ਼ਾਇਦ ਕੱਲ ਵੀ ਜ਼ਿਕਰ ਕੀਤਾ ਸੀ, ਅਸੀਂ ਪੰਜ ਅਖੰਡ ਪਾਠੀ ਗੁਰੂ ਨਾਲ ਗੱਲਾਂ ਕਰਦੇ ਹਾਂ, ਅਸੀਂ ਥੱਕ ਜਾਂਦੇ, ਗੁਰੂ ਨਹੀਂ ਥੱਕਦਾ, ਆਪਾਂ ਬੁਲਾਉਂਦੇ ਨਹੀਂ। ਗਿਆਨੀ ਜੀ ਭਾਵੇਂ ਬੋਲਦੇ ਆ, ਪਰ ਦੇ ਦੇਣਾ ਬਿਨਾਂ ਕੌਣ ਬੋਲੇਗਾ? ਤੇ ਗੁਰਮੁਖਾ ਆਪਾਂ ਅਦਾਲਤ ਵਿੱਚ ਜਾਂਦੇ ਹਾਂ, ਗਵਾਹੀ ਦੇਣੇ ਆ, ਉੱਥੇ ਦੇਹ ਦੀ ਕਦਰ ਨਹੀਂ, ਉੱਥੇ ਸ਼ਬਦ ਦੀ ਕਦਰ। ਜੋ ਉਹਨੇ ਬੋਲਿਆ, ਉਹਨੇ ਕੀ ਪੱਖ ਬੋਲਿਆ, ਇਹ ਨਹੀਂ ਬੰਦਾ ਫਲਾਣਾ ਸਿੰਘ ਆਇਆ ਤੇ ਖਲੋਤਾ ਤੇ ਖਲੋਤਾ ਰਿਹਾ, ਕੋਈ ਕੀਮਤ ਨਹੀਂ। ਜਿਹੜੀ ਉਹ ਗੱਲ ਕਰੇਗਾ ਨਾ, ਉਸ ਗੱਲ ਦੀ ਕੀਮਤ ਹੈ। ਆਪਣੀ ਦੇਹ ਵੀ ਚਲੀ ਗਈ, ਮੁੜ ਕੇ ਜਿਨ੍ਹਾਂ ਨਾਲ ਸਾਡਾ ਝਗੜਾ ਹੈ ਉਹਨਾਂ ਦੇ ਨਾਲ ਦੁਬਾਰਾ ਫਿਰ ਸਾਡਾ ਕੇਸ ਚੱਲ ਪਿਆ। ਉੱਥੇ ਨਾ ਉਹਨਾਂ ਦੇ ਬਜ਼ੁਰਗ ਤੇ ਨਾ ਸਾਡੇ ਬਜ਼ੁਰਗ, ਉੱਥੇ ਸ਼ਬਦਾਂ ਨੇ ਗਵਾਹੀ ਦੇਣੀ, ਉੱਥੇ ਬੰਦੇ ਨੇ ਗਵਾਹੀ ਨਹੀਂ ਦੇਣੀ। ਸ਼ਬਦ ਇਮੋਰਟਲ ਹੈ। ਇਸ ਕਰਕੇ ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਨੇ, ਆਪਾਂ ਤਾਂ ਗੁਰੂ ਨੂੰ ਬੁਲਾਉਂਦੇ ਹੀ ਨਹੀਂ। ਮੈਂ ਬੜੇ ਦੁੱਖ ਨਾਲ ਤਕਰੀਬਨ ਹਰ ਰੋਜ਼ ਹਰ ਦੀਵਾਨ ਵਿੱਚ ਕਹਿੰਦਾ, ਆਮ ਸਾਨੂੰ ਤੁਸੀਂ ਲਾਹਾਂ ਦਿੰਦੇ ਗਿਆਨੀ ਜੀ, ਅਸੀਂ ਗੁਰੂ ਪਾਤਸ਼ਾਹ ਨੂੰ ਮੰਨਦੇ ਤੇ ਸਾਡੀ ਮੰਨਦਾ ਨਹੀਂ, ਆਪਾਂ ਗਲਤਾਂ ਗੁਰੂ ਨੇ ਜੇ ਗਲਤ ਸਾਰੇ ਜਣ ਝਾਤੀ ਮਾਰਿਆ ਜੇ। ਆਪਾਂ ਘਰਾਂ ਵਿੱਚ ਅਖੰਡ ਪਾਠ ਰਖਾਉਂਦੇ ਹਾਂ ਤੇ ਪੰਜਾਂ ਪੌੜੀਆਂ ਤੋਂ ਬਾਅਦ ਸਾਨੂੰ ਖੁਰਕ ਹੁੰਦੀ, ਬਾਬਾ ਜੀ ਪ੍ਰਸ਼ਾਦ ਵਰਤਾ ਦਿਓ। ਪੰਜਾਂ ਪੌੜੀ ਨਵਾਂ ਕੰਮ ਚੱਲਿਆ ਜੇ, ਪੰਜ ਪੌੜੀਆਂ ਪੜ੍ਹਨੀਆਂ ਤੇ ਜੇ ਸਾਰੀ ਜਮਸਾ ਸੁਣ ਲੇਗਾ ਤੇਰੇ ਤੇ ਕਰੰਟ ਪੈ ਜਾਏਗਾ ਤੈਨੂੰ। ਤੂੰ ਜਪਜੀ ਸਾਹਿਬ ਦੀ ਬਾਣੀ ਸੁਣਨ ਵਾਸਤੇ ਵੀ ਤੇਰੇ ਕੋਲ ਟਾਈਮ ਨਹੀਂ, ਤੂੰ ਗੁਰੂ ਕੋਲ ਲਵੇਂਗਾ ਕੀ? ਤੇ ਮੁੜ ਕੇ ਪੰਜਾਂ ਉਹ ਕਰਾ ਗ੍ਰੰਥੀ ਸਿੰਘ, ਅਸੀਂ ਗਰੀਬ ਲੋਕ ਹਾਂ, ਪ੍ਰਸ਼ਾਦ ਵਰਤਾਇਆ ਤੇ ਬਾਹਰ ਮੁੜ ਕੇ ਆਉਂਦੇ ਭਾਊ, ਅੱਜ ਬਾਹਰ ਬਹਿੰਦੇ ਹਾਂ ਸੋਫੇ ਦੇ, ਬਾਹਰ ਬਹਿੰਦੇ ਹਾਂ, ਗੁਰੂ ਕੋਲ ਨਾ ਪਵੀ ਕਰੰਟ ਪੈ ਜਾਏਗਾ ਤੈਨੂੰ, ਗੁਰੂ ਕੋਲ ਲਵੇਂਗਾ ਕੀ? ਬਾਹਰ ਬਹਿ ਕੇ ਤੇ ਕਮਰੇ ਚ ਬਹਿ ਕੇ ਸੋਫੇ ਤੇ ਝੂਠ ਸੱਚ ਬੋਲਦੇ ਹਾਂ, ਜਿਹੜੇ ਗੁਰੂ ਕੋਲ ਬਹਿ ਕੇ ਰਾਜੀ ਨੀ ਉਹਦੇ ਕੋਲ ਲਓਗੇ ਕੀ? ਅਸੀਂ ਗੁਰੂ ਨੂੰ ਸਮਝਿਆ ਕੀ ਹੈ? ਬੰਦਾ ਆਇਆ ਤੇ ਉਹਨੂੰ ਬਾਹਰ ਬਾਹਰ ਗੱਲਾਂ ਕਰਦੇ ਹਾਂ, ਗੁਰੂ ਕੋਲ ਬਹਿ ਕੇ ਰਾਜੀ ਨੀ। ਮੈਂ ਤੁਹਾਨੂੰ ਨਿਮਰਤਾ ਸਹਿਤ ਆਪਣੇ ਵੱਲ ਬੇਨਤੀ ਕਰਾਂਗਾ, ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਜ਼ਿੰਦਗੀ ਚ ਇੱਕ ਪਾਠ ਕਰਾਓ, ਦੋ ਕਰਾਓ, ਤੁਹਾਡੀ ਆਪਣੀ ਮੌਜ। ਪਰ ਗ੍ਰੰਥੀ ਸਿੰਘ ਨੂੰ ਬੇਨਤੀ ਕਰੋ, ਭਰਾ ਅਸੀਂ ਸਾਰਾ ਪਾਠ ਸੁਣਨਾ ਹੀ ਤੇ ਆਪਾਂ ਹੌਲੀ ਹੌਲੀ ਕਰਨਾ, ਭਾਵੇਂ ਪੰਜਾਹ ਪੰਜਾਹ ਅੰਗ ਕਰਦੇ, ਤੇ ਜਦੋਂ ਕਿਤੇ ਸ਼ੰਕਾ ਪਵੇ ਤੇ ਕਹਿਣਾ ਭਾਈ ਸਾਹਿਬ ਸਾਨੂੰ ਇਹਦੀ ਅਰਥ ਵੀ ਸਮਝਾਓ, ਕਿਤੇ ਗੁਰੂ ਕੋਲ ਬਹਿ ਕੇ ਤੇ ਗੁਰੂ ਗੱਲ ਹੀ ਥੋੜੀ ਸੁਣਿਆ ਕਰੋ। ਗੁਰਮੁਖੋ ਪੈਸੇ ਚਲੇ ਗਏ, ਮਿਲ ਜਾਣਗੇ, ਪਰ ਮਨੁੱਖਾ ਜਨਮ ਚਲਿਆ ਗਿਆ, ਨਹੀਂ ਮਿਲਣਾ, ਇਹਦੀ ਕਦਰ ਕਰੋ, ਇਹਨੂੰ ਸਾਹਮਣਾ ਕਰੋ। ਰੋ ਰੋ ਚਾਹਨ ਜੀ,
ਗੁਰਪ੍ਰਸਾਦ ਗੋ ਨੇਤਰੋਂ ਪੇਖੈ।
ਸੋ ਗੁਰੂ ਦੀ ਕਿਰਪਾ ਦੇ ਨਾਲ ਕੋ ਨੇਤਰੋਂ ਪੇਖੈ, ਜਿਹਦੇ ਤੇ ਗੁਰੂ ਦੀ ਕਿਰਪਾ ਭਾਈ, ਉਹਨੂੰ ਪ੍ਰਤੱਖ ਦਰਸ਼ਨ ਹੁੰਦੇ ਨੇ। ਗੁਰੂ ਕਿਤੇ ਨੀ ਜੇ ਗਿਆ, ਕਮੀਆਂ ਆਪਣੇ ਵਿੱਚ ਹਨ।
ਮਨ ਹੱਠ ਜੋ ਕਮਾਵੇ,
ਜਿਹੜਾ ਆਪਣੀ ਜਿੱਦ ਕਰਕੇ ਆਪਾਂ ਕੰਮ ਕਰਦੇ ਹਾਂ,
ਦਿਲ ਨਾ ਲੇਖੈ ਪਾਵੇ।
ਕਹਿੰਦੇ ਦਿਲ ਚਾਹੁੰਦਾ ਨੀ, ਪਰ ਆਪਾਂ ਜ਼ਬਰਦਸਤੀ ਕਰਦੇ, ਇਹ ਤਿਲ ਜਿੰਨਾ ਲੇਖੇ ਚ ਗਿਣਤੀ ਚ ਨਹੀਂ ਆਉਣਾ।
ਬਗਲ ਜਿਉਂ ਧਿਆਨ ਲਾਵੇ ਮਾਇਆ ਦੇ ਧਾਰੀ,
ਜਿਵੇਂ ਬਗਲਾ ਡੱਡੀ ਨੂੰ ਪਕੜਨ ਵਾਸਤੇ ਤੇ ਅੱਖਾਂ ਮੀੜ ਕੇ ਬਹਿੰਦਾ ਨਾ, ਇਸ ਪ੍ਰਕਾਰ ਧਰਮ ਦਾ ਪਰਾਵਾ ਪਾ ਕਰਕੇ ਮਾਇਆ ਦੀ ਪ੍ਰਾਪਤੀ ਵਾਸਤੇ ਆਪਾਂ ਬਗਲੇ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠਦੇ ਹਾਂ।
ਕੋਈ ਐਸੋ ਦੇ ਸੁਖ ਹਦਾਈ।
ਭਾਈ ਇਹੋ ਜਿਹਾ ਗੁਰਮੁਖ ਪਿਆਰਾ ਹੋਵੇ ਜਿਹਦੇ ਕੋਲ ਸਾਨੂੰ ਸੁਖ ਮਿਲੇ, ਜਿਹਦੇ ਕੋਲ ਸਾਨੂੰ ਸ਼ਾਂਤੀ ਮਿਲੇ।
ਪ੍ਰਭ ਕੀ ਕਥਾ ਸੁਣਾਈ,
ਜਿਹੜੇ ਸਾਨੂੰ ਵਾਹਿਗੁਰੂ ਦੀ ਕਥਾ ਸੁਣਾਵੇ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਹੈ ਕੋ ਰੱਬ ਦਾ ਪਿਆਰਾ ਜਿਹੜਾ ਪਰਮੇਸ਼ਰ ਦੀ ਗੱਲ ਸੁਣੇ। ਆਪਾਂ ਗੁਰਮੁਖੋਂ ਕਿਤੇ ਇਕੱਠੇ ਹੋਈਏ ਨਾ, ਇੱਕ ਬੰਦਾ ਆਪਣੇ ਦੁੱਖ ਦੀ ਗੱਲ ਕਰਦਾ ਤੇ ਆਪਾਂ ਕਹਿੰਦੇ ਨਹੀਂ ਭਾਈ ਸਾਹਿਬ ਦੋ ਮਿੰਟ ਖਲੋ ਜਾਣ, ਮੇਰੀ ਵਾਰੀ ਹੈ, ਪਾ ਮੈਂ ਦੁਖੀ ਆ। ਬਾਬੇ ਫਰੀਦ ਨੇ ਬੜਾ ਸੁੰਦਰ ਫਰਮਾਇਆ, ਕਹਿੰਦਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ। ਗੁਰਮੁਖੋ ਜੇ ਕਿਸੇ ਗੁਰਸਿੱਖ ਨੂੰ ਮਿਲਦੇ ਨਾ, ਉਹਦੇ ਨਾਲ ਗੁਰੂ ਦੀ ਗੱਲ ਕਰੋ, ਪਰਮੇਸ਼ੁਰ ਦੀ ਗੱਲ ਕਰੋ, ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਮੈਂ ਕਥਾ ਕਰਨ ਜਾਣਾ ਤੇ ਟਾਈਮ ਦੇ ਟਾਈਮ ਤੇ ਜਾਣਾ ਪਹਿਲਾਂ ਨਹੀਂ, ਇਹ ਮੇਰਾ ਸੁਭਾਅ ਬਣਿਆ। ਕਿਉਂ ਜੇ 20 ਮਿੰਟ ਚਲੇ ਜਾਈਏ ਨਾ ਪਹਿਲਾਂ ਤਾਂ ਕਹਿੰਦੇ ਗਿਆਨੀ ਜੀ ਇੱਧਰ ਆ ਜਾਓ, ਆਪਾਂ ਜਲ ਪਾਣੀ ਛਕਦੇ, ਮੁੜ ਕੇ ਕਹਿਣਗੇ ਸਾਡਾ ਪ੍ਰਧਾਨ ਬੜਾ ਮਾੜਾ ਹੈ। ਮੈਂ ਕਹਿੰਦਾ ਵੀ ਮੈਂ ਮੈਲ ਖਾਣਿਆ ਕਿ ਪਾਣੀ ਪੜ ਸੁਣ ਵਾਸਤੇ ਆਇਆ। ਇਹ ਆਮ ਟ੍ਰੈਂਡ, ਜੇ ਮੈਂ ਕੋਸ਼ਿਸ਼ ਕਰਦਾ ਵੀ ਟਾਈਮ ਦੇ ਟਾਈਮ ਜਾਵਾਂ ਤੇ ਸਟੇਜ ਤੇ ਬਹਾਂ ਤੇ ਕਹਿੰਦੇ ਗਿਆਨੀ ਕੌੜਾ। ਮੈਂ ਕੌੜਾ ਨਹੀਂ, ਮੈਂ ਕਹਿੰਦਾ ਮੈਲ ਨਾ ਖਾਈਏ, ਨਾਮ ਅੰਮ੍ਰਿਤ ਪੀਏ ਅੱਗੇ ਜਾਏਗਾ। ਆਪਾਂ ਦੂਜਿਆਂ ਨੂੰ ਮਾੜਾ ਕਹਿੰਦੇ ਹਾਂ, ਆਪਣੇ ਅੰਦਰ ਝਾਤੀ ਮਾਰੀਏ। ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਦਰਵੇਸ, ਲਿਬਾਸ ਧਰਮ ਦਾ ਪਾਇਆ ਤੇ ਸਾਨੂੰ ਕਹਿੰਦੇ ਗਿਆਨੀ ਜੀ ਸੰਤ ਜੀ। ਲੇਕਿਨ ਗੁਰਮੁਖੋ ਰੱਬ ਨੇ ਪਰਦੇ ਪਾਏ ਨੇ, ਜੇ ਨੰਗੇ ਹੋ ਜਾਣ ਤੇ ਸਾਨੂੰ ਕੋਈ ਪਾਣੀ ਨਾ ਪੁੱਛੇ। ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਸਾਡੇ ਪਰਦੇ ਵੀ ਢੱਕੇ ਤੇ ਸਾਨੂੰ ਸਮੱਤ ਵੀ ਦੇਵੇ। ਇਹ ਸਤਿਗੁਰੂ ਦੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੀਏ।
ਤਿਸ ਭੇਟੇ ਗੱਦ ਹੋਏ ਹਮਾਰੀ,
ਕਿਉਂਕਿ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਡੀ ਗੱਦ ਮੁਕਤੀ ਹੋ ਜਾਵੇਗੀ।
ਸੋਪੁਰ ਸਨ ਗੋਪਾਲ ਰਾਏ,
ਆਪਾਂ ਤਾਂ ਕਦੇ ਗੁੱਸੇ ਤੇ ਕਦੇ ਰਾਜੀ, ਜਿਹੜਾ ਵਾਹਿਗੁਰੂ ਹੈ ਨਾ ਉਹ ਅੱਠੇ ਪਿਰ ਖੁਸ਼ ਰਹਿੰਦਾ ਹੈ।
ਕਾਟੇ ਦੇ ਬੰਧਨ ਮਾਏ,
ਮਾਇਆ ਨੇ ਸਾਨੂੰ ਹੱਥ ਘੜੀਆਂ ਤੇ ਬੇੜੀਆਂ ਲਾਈਆਂ ਨੇ, ਇਹ ਪਰਮੇਸ਼ਰ ਕੱਟ ਸਕਦਾ ਤੇ ਕੱਟਦਾ ਹੈ।
ਗੁਰ ਕੈ ਸ਼ਬਦ ਮੇਰਾ ਮਨ ਰਾਤਾ,
ਭਾਈ ਸਾਡਾ ਮਨ ਗੁਰੂ ਦੇ ਸ਼ਬਦ ਨਾਲ ਰੰਗਿਆ ਗਿਆ,
ਸਦਾ ਸਦਾ ਆਨੰਦ।
ਗੁਰਮੁਖ ਪਿਆਰੇ ਸਦੀਵੀ ਤੌਰ ਤੇ ਖੁਸ਼ ਨੇ।
ਭੇਟਿਓ ਨਿਰਭੈ ਗੋਬਿੰਦ,
ਭੈ ਤੋਂ ਰਹਿਤ ਪਰਮਾਤਮਾ ਦੇ ਉਹਨਾਂ ਦਾ ਮਿਲਾਪ ਹੋ ਗਿਆ।
ਸੁਖ ਨਾਨਕ ਲਾਦੇ ਹਰ ਚਰਨ ਪਰਾਤਾ,
ਕਹਿੰਦੇ ਹਰੀ ਦੇ ਚਰਨਾਂ ਦੇ ਵਿੱਚੋਂ ਪਰਾਤਾ ਤੋਂ ਪਾਪ ਪ੍ਰਾਪਤ ਹੋਣਗੇ। ਜੇ ਸੁਖ ਚਾਹੁੰਦਾ ਨਾ, ਤੈਨੂੰ ਪਰਮਾਤਮਾ ਦੇ ਚਰਨਾਂ ਚੋਂ ਪਰਮਾਤਮਾ ਤੋਂ ਹੀ ਨਸੀਬ ਹੋਵੇਗਾ।
ਸਫਲ ਸਫਲ ਭਈ ਸਫਲ ਯਾਤਰਾ,
ਭਾਈ ਭਾਵੇਂ ਕੋਈ ਮਨੁੱਖਾ ਜਨਮ ਵਿੱਚ ਜਵਾਨੀ ਵਿੱਚ ਚਲਾ ਗਿਆ, ਕੋਈ ਬੁਢਾਪੇ ਚਲਾ ਗਿਆ, ਕੋਈ ਅੱਧ ਖੜ ਉਮਰ ਵਿੱਚ ਚਲਾ ਗਿਆ, ਕਹਿੰਦੇ ਹਜ਼ੂਰ ਕਹਿੰਦੇ ਨੇ ਭਾਈ ਸਾਰਿਆਂ ਦੀ ਯਾਤਰਾ ਸਫਲ ਹੈ।
ਆਵਣ ਜਾਣ ਰਹੇ ਮਿਲੇ ਸਾਡਾ,
ਗੁਰਮੁਖਾਂ ਤੇਰੇ ਕਰਮ ਚੰਗੇ ਹੋਣ ਤੇ ਤੈਨੂੰ ਗੁਰਮੁਖਾਂ ਦੀ ਸੰਗਤ ਮਿਲ ਜਾਏ ਤੇ ਤੇਰਾ ਆਉਣ ਜਾਣ ਦਾ ਗੇੜਾ ਚੱਕਿਆ ਜਾਏਗਾ। ਰਹਾਓ ਦੂਜਾ, ਇੱਥੇ ਗੁਰੂ ਪਾਤਸ਼ਾਹ ਨੇ ਵੱਖ ਵੱਖ ਦੋ ਵਿਚਾਰ ਦੇਣ ਕਰਕੇ ਤੇ ਰਹਾਓ ਦੂਜਾ ਵਰਤਿਆ। ਆਪਾਂ ਕਈ ਥਾਵਾਂ ਤੇ ਗੁਰਮੁਖੋਂ ਇੱਕ ਸ਼ਬਦ ਸ਼ੇਸ਼ ਰਹਾਓ ਵੀ ਲਿਖੀਆਂ ਨੇ, ਆਪਾਂ ਕਈ ਵਾਰ ਇਹਨਾਂ ਨੂੰ ਚੱਕਣ 'ਚ ਪੈ ਜਾਂਦੇ ਹਾਂ। ਜਪਜੀ ਸਾਹਿਬ ਤੇ ਆਨੰਦ ਸਾਹਿਬ 'ਚ ਰਹਾਓ ਹੈ ਨਹੀਂ, ਤੁਖਾਰੀ ਰਾਗ 'ਚ ਰਹਾਓ ਹੈ ਨਹੀਂ। ਇਸ ਕਰਕੇ ਰਹਾਓ ਸਾਨੂੰ ਇਹ ਕਹਿੰਦੀ ਵੀ ਗੁਰਮੁਖਾ ਖਲੋ ਜਾ, ਕਾਹਲਾ ਨਾ ਪੈ, ਸਬਰ ਕਰ। ਇਹ ਸਤਿਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਦਇਆ ਕਰਨ। ਅਤੇ ਰਸਤੇ 'ਚ ਆਉਂਦਿਆਂ ਆਉਂਦਿਆਂ ਇਹ ਮੇਰੇ ਅੰਦਰ ਫੁਰਨਾ ਆਇਆ, ਮੈਂ ਕਿਹਾ ਮਾਤਾ ਤ੍ਰਿਪਤਾ ਅੱਜ ਮੈਂ ਤੈਨੂੰ ਵੀ ਮੱਥਾ ਟੇਕਣਾ, ਅਤੇ ਬਾਬਾ ਕਲਿਆਣ ਰਾਏ ਅੱਜ ਤੈਨੂੰ ਵੀ ਮੱਥਾ ਟੇਕਣਾ, ਤੇਰੇ ਕਰ ਸਾਡਾ ਗੁਰੂ ਨਾਨਕ ਪੁੱਤ ਬਣ ਕੇ ਆਇਆ। ਇਹ ਰਾਜ ਮੈਨੂੰ ਫੁਰਨਾ ਆਇਆ ਅਤੇ ਮਾਤਾ ਤ੍ਰਿਪਤਾ ਤੈਨੂੰ ਨਮਸਕਾਰ, ਬਾਬਾ ਕਲਿਆਣ ਰਾਏ ਤੈਨੂੰ ਨਮਸਕਾਰ, ਤੇਰੇ ਪੁੱਤ ਨੂੰ ਦੁਨੀਆਂ ਝੁਕਦੀ ਹੈ ਤੇ ਤੇਰੇ ਘਰ ਉਹ ਤੇਰੀ ਗੋਦੀ 'ਚ ਬੈਠ ਕੇ ਉਹਨੇ ਤੇਰਾ ਦੁੱਧ ਚੁੰਘਿਆ ਤੇ ਲਾੜ ਕੀਤੇ, ਮਾਤਾ ਤ੍ਰਿਪਤਾ ਤੇਰੀ ਕਿੰਨੀ ਕੁ ਕਮਾਈ ਹੋਵੇਗੀ। ਇਸ ਕਰਕੇ ਮਾਤਾ ਤ੍ਰਿਪਤਾ ਤੇ ਬਾਬਾ ਕਲਿਆਣ ਰਾਏ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਤੁਹਾਡਾ ਪੁੱਤਰ ਤੁਹਾਡੀ ਮੰਨਦਾ ਹੈ ਤੇ ਆਪਣੇ ਪੁੱਤ ਨੂੰ ਕਹਿ ਦਿਆ ਜੇ ਸਾਡੇ ਕੋਲੋਂ ਕੋਈ ਗਲਤੀ ਹੋਈ ਤੇ ਸਾਨੂੰ ਮਾਫ਼ ਕਰ ਦੇ। ਇਹ ਮੈਂ ਵਾਇਆ ਬੇਨਤੀ ਕੀਤੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ मिले साधा रहाओ दूजा।
वाहे गुरु जी का खालसा,
वाहे गुरु जी की फतेह।